ਇਤਿਹਾਸ ਸੁਣਨ ਸੁਣਾਉਣ ਦੇ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਔਰ ਭਾਈ ਗੁਰਦਾਸ ਜੀ ਹੋਣਾ ਦੀ ਵਾਰਾਂ ਜਾਂ ਕਵਿਤਾ ਦੇ ਵਿੱਚ ਵੀ ਕੁਛ ਚਿਕਰ ਮਿਲਦੇ ਨੇ। ਇੱਕ ਗੁਰੂ ਅਮਰਦਾਸ ਪਾਤਸ਼ਾਹ ਦਾ ਵਚਨ ਜਿਹੜਾ ਉਹ ਆਪਾਂ ਸਾਰੇ ਬਾਖੂਬੀ ਸੁਣਦੇ ਹਾਂ, ਜਾਣਦੇ ਹਾਂ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਕਿ ਇਤਿਹਾਸ ਤੁਹਾਨੂੰ ਸ਼ੁਭ ਪਾਸੇ ਲੈ ਕੇ ਜਾਂਦਾ। ਪਰ ਉਹਦੇ ਵਿੱਚ ਪਾਤਸ਼ਾਹ ਇੱਕ ਸ਼ਰਤ ਲਾਉਂਦੇ, ਸਾਰੇ ਇਤਿਹਾਸ ਸੁਣ ਸੁਣਾ ਕੇ ਸ਼ੁਭ ਪਾਸੇ ਨਹੀਂ ਚਲੇ ਜਾਂਦੇ। ਸ਼ਰਤ ਕਹਿ ਲਾਉਂਦੇ, ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇ। ਜਿਹੜੇ ਸਤਿਗੁਰਾਂ ਨੂੰ ਭਾਉਂਦੇ ਨੇ, ਜਿਹੜੇ ਸਤਿਗੁਰਾਂ ਨੂੰ ਜੱਜ ਜਾਂਦੇ ਨੇ, ਜਿਹੜੇ ਸਤਿਗੁਰਾਂ ਦੇ ਘਰ 'ਤੇ ਪ੍ਰਵਾਨ ਹੋ ਜਾਂਦੇ ਨੇ, ਉਹ ਇਸ ਇਤਿਹਾਸ ਤੋਂ ਜਿਹੜੀ ਸੋਝੀ ਮਿਲਦੀ ਉਹਨੂੰ ਮੰਨ ਲੈਂਦੇ ਨੇ ਅਤੇ ਮੰਨ ਕੇ ਉਹਦੇ 'ਤੇ ਕਰਮ ਕਰਦੇ ਨੇ। ਸੋ ਇਤਿਹਾਸ ਸੁਣਨ ਦੇ ਨਾਲ ਗੱਲ ਨਹੀਂ ਮੁੱਕ ਜਾਂਦੀ। ਗੁਰੂ ਦੇ ਕੋਲ ਪ੍ਰਵਾਨ ਹੋਈਏ ਅਤੇ ਪ੍ਰਵਾਨ ਹੋਣ ਤੋਂ ਬਾਅਦ ਉਸਨੂੰ ਮੰਨੀਏ, ਉਸ 'ਤੇ ਕਰਮ ਕਰੀਏ, ਫਿਰ ਜਾ ਕੇ ਕੁਛ ਇਸ ਦੁਨੀਆ ਜਾਂ ਉਸ ਜਹਾਨ ਦੀ ਸਿੱਟੇ ਨਿਕਲਦੇ। ਸੋ ਇਸ ਪ੍ਰਥਾਏ ਮੈਂ ਜਿਹੜੀਆਂ ਦੋ ਤਿੰਨ ਗੱਲਾਂ ਕਰਨੀਆਂ ਨੇ। ਪਹਿਲੀ ਗੱਲ ਇਹ ਕਰਨੀ ਕਿ ਇਹ ਜਿਹੜਾ ਘੱਲੂਘਾਰਾ ਜੂਨ 84 ਦਾ ਹਮਲਾ ਹੋਇਆ, ਇਸ ਹਮਲੇ ਦੀ ਜਿਹੜੀ ਵਜ੍ਹਾ, ਕਿਉਂਕਿ ਸਰਕਾਰ ਵੀ ਅੱਜ ਵੀ ਤੁਸੀਂ ਦੇਖੋ ਕਿ ਪੁਲਿਸ ਜਾਂ ਕੋਈ ਵੀ ਹੋਰ ਤਫਤੀਸ਼ੀ ਏਜੰਸੀ ਜਦੋਂ ਕੋਈ ਕਿਸੇ ਮਸਲੇ ਦੀ ਤਫਤੀਸ਼ ਕਰਦੀ, ਪੜਤਾਲ ਕਰਦੀ, ਤਾਂ ਸਭ ਤੋਂ ਬੁਨਿਆਦੀ ਨੁਕਤਾ ਜਿਹੜਾ ਪੜਤਾਲਿਆ ਜਾਂਦਾ ਉਹ ਵਜ੍ਹਾ ਰੰਜਿਸ਼ ਹੁੰਦਾ। ਰੰਜਿਸ਼ ਦੀ ਵਜ੍ਹਾ ਕਿਆ? ਜੇ ਰੰਜਿਸ਼ ਦੀ ਵਜ੍ਹਾ ਸਮਝ ਆ ਜਾਏ ਤਾਂ ਫਿਰ ਉਹ ਕੇਸ ਹੱਲ ਕਰਨਾ, ਉਸਦੇ ਵਿੱਚ ਕੌਣ ਕੌਣ ਕਿਸ ਕਿਸ ਤਰ੍ਹਾਂ ਕਿਸ ਭੂਮਿਕਾ ਦੇ ਵਿੱਚ ਸ਼ਾਮਲ ਹੈ, ਉਹ ਬੜੇ ਆਰਾਮ ਦੇ ਨਾਲ ਸਮਝ ਆ ਜਾਏ। ਸੋ ਇਸ ਕਰਕੇ ਪਹਿਲੀ ਵਿਚਾਰ ਆਪਾਂ ਇਸ ਗੱਲ 'ਤੇ ਕਰਨੀ ਕਿ ਇਸ ਵੱਡੀ ਜੰਗ ਦੀ ਕਾਰਨ ਵਜ੍ਹਾ ਕਿਆ। ਦੂਸਰਾ, ਇਸ ਦਾ ਮੰਤਵ ਸਰਕਾਰ ਪੱਖੋਂ, ਦਿੱਲੀ ਦਰਬਾਰ ਜਿਸਨੇ ਐਡਾ ਵੱਡਾ ਹਮਲਾ ਕੀਤਾ, ਉਹਨਾਂ ਦਾ ਮੰਤਵ ਇਸ ਸਾਰੇ ਹਮਲੇ 'ਚ ਕੀ ਸੀਗਾ। ਤੀਜਾ, ਇਸ ਹਮਲੇ ਤੋਂ ਅੱਜ ਅਸੀਂ ਕਿਸ ਤਰ੍ਹਾਂ ਦੀ ਸਿੱਖਿਆ ਲੈ ਸਕਦੇ। ਸੋ ਜਦੋਂ ਆਪਾਂ ਪਹਿਲੀ ਵਿਚਾਰ ਕਰਦੇ ਹਾਂ ਤਾਂ ਉਹਦੇ ਸੰਬੰਧ ਦੇ ਵਿੱਚ ਮੈਂ ਸਰਕਾਰ ਦੇ ਹੀ ਦੋ ਦਸਤਾਵੇਜ਼ਾਂ ਦੀ ਗੱਲ ਕਰਨੀ, ਕਾਰਨ ਦੀ ਅਤੇ ਕਾਰਨ ਦੀ ਸਪਸ਼ਟੀਕਰਨ ਦੀ। ਜਿੱਥੋਂ ਤੱਕ ਕਾਰਨ ਦਾ ਸੰਬੰਧ ਹੈ, ਸਰਕਾਰ ਨੇ ਇੱਕ ਦਸਤਾਵੇਜ਼ ਲਿਖਿਆ, ਵਾਈਟ ਪੇਪਰ, ਜਿਹੜਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਅਤੇ ਮੁੜ ਕੇ ਉਹ ਜਨਤਕ ਵੀ ਹੈ। ਉਸ ਦਸਤਾਵੇਜ਼ ਦੇ ਵਿੱਚ ਉਹਨਾਂ ਨੇ ਚਾਰ ਵਜ੍ਹਾ ਦੱਸੀਆਂ ਹਮਲਾ ਕਰਨ ਦੀਆਂ, ਸਰਕਾਰ ਨੇ ਆਪ ਜਿਹੜੀਆਂ ਦੱਸੀਆਂ ਨੇ। ਪਹਿਲੀ ਵਜ੍ਹਾ ਉਹਨਾਂ ਨੇ ਲਿਖੀ ਕਿ ਇਸ ਖਿੱਤੇ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ, ਉਹ ਕੁਛ ਧਾਰਮਿਕ ਮੰਗਾਂ ਨੂੰ ਲੈ ਕੇ, ਕੁਛ ਖਿੱਤੇ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਇੱਥੇ ਸੰਘਰਸ਼ ਕਰਦੀ ਰਹਿੰਦੀ ਹੈ, ਪਰ ਉਹ ਸਮਝੌਤਾ ਨਹੀਂ ਕਰਦੇ ਕਿਸੇ ਮਸਲੇ 'ਤੇ, ਅਤੇ ਉਹ ਸਿਰਫ ਕਲੇਸ਼ ਪਾਈ ਰੱਖਣਾ ਚਾਹੁੰਦੇ। ਇੱਕ ਵਜ੍ਹਾ ਉਹਨਾਂ ਨੇ ਇਹ ਲਿਖੀ। ਇਹ ਜਦੋਂ ਉਹ ਬੇਹੋਰ ਸੰਘਰਸ਼ ਕਰਦੇ ਰਹਿੰਦੇ ਆ, ਮੋਰਚੇ ਲਾਉਂਦੇ ਰਹਿੰਦੇ, ਸਮਝੌਤਾ ਨਹੀਂ ਕਰਦੇ, ਇਹਦੇ ਨਾਲ ਇੱਥੇ ਲਾ ਕਾਨੂੰਨੀ ਫੈਲਦੀ, ਲੋਕਾਂ ਦੇ ਮਨ 'ਚ ਬਗਾਵਤ ਦੇ ਬੀਜ ਪੈਂਦੇ। ਦੂਜੀ ਵਜ੍ਹਾ ਉਹਨਾਂ ਨੇ ਲਿਖੀ ਕਿ ਇਸ ਖਿੱਤੇ ਦੇ ਵਿੱਚ ਜਿਹੜੇ ਸਿੱਖ ਧਰਮ ਦੇ ਲੋਕ ਹੈ ਉਹ ਦੂਜੇ ਧਰਮਾਂ ਦੇ ਖਿਲਾਫ ਨਫ਼ਰਤ ਰੱਖਦੇ ਆ, ਉਸ ਨਫ਼ਰਤ ਦੀ ਵਜ੍ਹਾ ਕਰਕੇ ਉਹ ਉਹਨਾਂ ਦੇ ਖਿਲਾਫ ਹਮਲੇ ਕਰਦੇ ਰਹਿੰਦੇ। ਉਹਨਾਂ ਦਾ ਇਸ਼ਾਰਾ ਸੀਗਾ ਕਿ ਸਿੱਖ ਹਿੰਦੂਆਂ 'ਤੇ ਜਾਂ ਨਿਰੰਕਾਰੀਆਂ 'ਤੇ ਜਿਹੜੇ ਉਹ ਹਮਲੇ ਕਰਦੇ, ਉਹਨਾਂ ਦੇ ਖਿਲਾਫ ਉਹ ਨਫ਼ਰਤ ਰੱਖਦੇ। ਤੀਜਾ ਉਹਨਾਂ ਦਾ ਨੁਕਤਾ ਸੀਗਾ ਕਿ ਇਸ ਖਿੱਤੇ ਦੇ ਵਿੱਚ ਵਿਦੇਸ਼ੀ ਤਾਕਤਾਂ ਦੀ ਚੁੱਕ ਦੇ ਨਾਲ ਇੱਕ ਵੱਖਰਾ ਮੁਲਕ ਬਣਾਉਣ ਦੀ ਇੱਕ ਲਹਿਰ ਹੈ, ਜਿਹਦੇ ਵਿੱਚ ਉਹਨਾਂ ਨੇ ਨਾਂ ਤਾਂ ਨਹੀਂ ਲਿਖੇ ਹੋਏ, ਬਟ ਉਹਨਾਂ ਦਾ ਇਸ਼ਾਰਾ ਪਾਕਿਸਤਾਨ ਅਤੇ ਅਮੈਰੀਕਾ ਵੱਲ ਸੀਗਾ ਕਿ ਉਹਨਾਂ ਦੀ ਚੁੱਕ 'ਚ ਇੱਥੇ ਖਾਲਿਸਤਾਨ ਬਣਾਉਣ ਦੀ ਗੱਲ ਚੱਲ, ਉਹਦੇ ਨਾਲ ਇੱਥੇ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਸਮੱਸਿਆ। ਚੌਥਾ ਨੁਕਤਾ ਉਹਨਾਂ ਨੇ ਇਹ ਦਿੱਤਾ ਹੋਇਆ ਕਿ ਇਹ ਜਿਹੜੇ ਤਿੰਨ ਨੁਕਤੇ ਨੇ ਜਿਨ੍ਹਾਂ ਨੁਕਤਿਆਂ ਕਰਕੇ ਪੰਜਾਬ 'ਚ ਲਗਾਤਾਰ ਸੰਗਰਾਮ ਚੱਲਦਾ ਰਹਿੰਦਾ, ਮੋਰਚੇ ਚੱਲਦੇ ਰਹਿੰਦੇ ਅਤੇ ਇਸ ਲਾ ਕਾਨੂੰਨੀ ਦਾ ਫਾਇਦਾ ਉਠਾ ਕੇ ਇੱਥੇ ਇੱਕ ਜਰਾਇਮ ਪੇਸ਼ਾ ਵਰਗ ਜਿਹੜੇ ਬਦਮਾਸ਼ ਨੇ, ਗੈਂਗਸਟਰ ਨੇ, ਜਾਂ ਉਸ ਵੇਲੇ ਦੇ ਹਿਸਾਬ ਦੇ ਨਾਲ ਉਹਨਾਂ ਨੇ ਨੈਕਸ ਲਾਈਟਾਂ ਦਾ ਵੀ ਨਾਂ ਲਿਖਿਆ ਹੋਇਆ, ਉਹ ਸਮੇਂ ਦਾ ਫਾਇਦਾ ਉਠਾਉਂਦੇ ਨੇ ਅਤੇ ਉਹ ਆਪਣੀਆਂ ਕਾਰਵਾਈਆਂ ਜਿਹੜੀਆਂ ਜਰਾਇਮ ਪੇਸ਼ਾ ਉਹਨੂੰ ਅੰਜਾਮ ਦਿੰਦੇ ਨੇ। ਉਹਨਾਂ ਨੂੰ ਵੀ ਇਸ ਸਾਰੀਆਂ ਪੋਲੀਟੀਕਲ ਅਤੇ ਰਿਲੀਜੀਅਸ ਜਿਹੜੀਆਂ ਲਹਿਰਾਂ ਨੇ ਉਹਨਾਂ ਤੋਂ ਉਹਨਾਂ ਨੂੰ ਵਧੀਆ ਅਤੇ ਇੱਕ ਸੁਖਾਵਾਂ ਮੌਕਾ ਮਿਲ ਜਾਂਦਾ ਲੋਕਾਂ ਨੂੰ ਲੁੱਟਣ ਕੁੱਟਣ ਦਾ। ਇਹ ਚਾਰ ਵਜ੍ਹਾ ਉਹਨਾਂ ਨੇ ਵਾਈਟ ਪੇਪਰ 'ਚ ਲਿਖੀਆਂ। ਅਤੇ ਹੁਣ ਜੇ ਇਹ ਚਾਰ ਜਿਹੜੀਆਂ ਉਹਨਾਂ ਨੇ ਵਜ੍ਹਾ ਲਿਖੀਆਂ ਨੇ ਉਹਨਾਂ ਦੀ ਪੜਚੋਲ ਕਰਨੀ ਹੋਏ ਵੀ ਇਹ ਕਿੰਨੀਆਂ ਕੁ ਸੱਚ ਨੇ, ਕਿੰਨੀਆਂ ਕੁ ਝੂਠ ਨੇ, ਇਹਦੇ ਲਈ ਵੀ ਮੈਂ ਇੱਕ ਸਰਕਾਰੀ ਦਸਤਾਵੇਜ਼ ਹੀ ਕਹੂੰਗਾ, ਉਹਦੇ ਵਿੱਚੋਂ ਤੁਹਾਨੂੰ ਕੁਛ ਜਿਹੜੀਆਂ ਇਤਿਹਾਸਿਕ ਹਵਾਲੇ ਉਹ ਸਾਂਝੇ ਕਰਨਾ ਚਾਹੂੰਗਾ। ਪੰਜਾਬ ਦੇ ਵਿੱਚ ਜਦੋਂ ਇਹ ਸਾਰਾ ਘੱਲੂਘਾਰਾ ਵਾਪਰਿਆ ਤਾਂ ਪੰਜਾਬ ਦਾ ਜਿਹੜਾ ਗਵਰਨਰ ਉਸ ਵੇਲੇ ਉਹ ਪਾਂਡੇ ਸੀਗਾ, ਕਿਉਂਕਿ ਉਸ ਵੇਲੇ ਚੁਣੀ ਹੋਈ ਸਰਕਾਰ ਹੈ ਨਹੀਂ ਸੀਗੀ, ਗਵਰਨਰ ਦੇ ਕੋਲ ਹੀ ਸਾਰੀਆਂ ਤਾਕਤਾਂ ਸੀਗੀਆਂ। ਅਤੇ ਜਿਹੜਾ ਇਹ ਪਾਂਡੇ ਗਵਰਨਰ ਸੀਗਾ ਇਹ ਇੰਦਰਾ ਗਾਂਧੀ ਦੇ ਬੜਾ ਨੇੜੇ ਸੀਗਾ, ਇਸ ਤੋਂ ਪਹਿਲਾਂ ਇਹ ICS ਅਫਸਰ ਰਿਹਾ ਸੀਗਾ, ICS ਬੈਚ ਦਾ ਜਿਹੜੇ ਅੰਗਰੇਜ਼ਾਂ ਨੇ ਅਫਸਰ ਚੁਣੇ ਸੀਗੇ ਉਹਨਾਂ 'ਚੋਂ ਆਖਰੀ ਬੈਚ ਦਾ ਅਫਸਰ ਸੀਗਾ। ਅਤੇ ਇੰਡੀਆ ਦਾ ਜਿਹੜਾ ਪ੍ਰਸ਼ਾਸਨਕ ਸਭ ਤੋਂ ਵੱਡਾ ਅਹੁਦਾ ਹੁੰਦਾ ਕੈਬਨਿਟ ਸੈਕਟਰੀ ਦਾ, ਕੈਬਨਿਟ ਸੈਕਟਰੀ ਰਿਹਾ ਸੀਗਾ 2.5 ਸਾਲ, ਅਤੇ 2.5 ਸਾਲ ਵੀ ਉਹਨਾਂ ਸਾਲਾਂ 'ਚ ਰਿਹਾ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਹੋਈ ਸੀ, ਉਸ ਤੋਂ ਪਹਿਲਾਂ ਕੋਈ ਵੀ ਇੰਡੀਆ ਦਾ ਕੈਬਨਿਟ ਸੈਕਟਰੀ 2.5 ਸਾਲ ਨਾ ਰਿਹਾ। ਸੋ ਇਹ 2.5 ਸਾਲ ਸਭ ਤੋਂ ਔਖੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਨਾਲ ਇਹਨੇ ਕੰਮ ਕੀਤਾ। ਮੁੜ ਕੇ ਰਿਟਾਇਰ ਹੋਣ ਤੋਂ ਬਾਅਦ ਇਸ ਨੂੰ ਸਨਮਾਨ ਦੇ ਤੌਰ ਦੇ ਉੱਤੇ ਬੰਗਾਲ ਦਾ ਗਵਰਨਰ ਲਾਇਆ ਸੀਗਾ, ਅਤੇ ਉਸ ਹਮਲੇ ਤੋਂ ਪਹਿਲਾਂ 1983 'ਚ ਇਸ ਨੂੰ ਬੰਗਾਲ ਤੋਂ ਇੱਥੇ ਟ੍ਰਾਂਸਫਰ ਕੀਤਾ। ਉਸ ਨੇ ਇੱਕ ਕਿਤਾਬ ਲਿਖੀ, ਉਸ ਕਿਤਾਬ ਦੇ ਵਿੱਚੋਂ ਹਵਾਲੇ ਹੈਗੇ ਜਿਹੜੇ ਸਾਡੇ ਸਾਰਿਆਂ ਦੇ ਪੜ੍ਹਨ ਯੋਗ ਕਿਤਾਬ ਹੈ ਉਹ। ਉਸ ਕਿਤਾਬ ਦੇ ਵਿੱਚੋਂ ਉਹ ਲਿਖਦਾ ਕਹਿੰਦਾ ਵੀ ਹਾਲਾਂਕਿ ਉਹਨੇ ਇਸ ਵਾਈਟ ਪੇਪਰ ਦੇ ਜਵਾਬ 'ਚ ਨਹੀਂ ਕਿਤਾਬ ਲਿਖੀ ਹੋਈ, ਕਿਤਾਬ ਉਹਨੇ ਕਿਉਂਕਿ ਉਹ ਇੱਥੋਂ ਜੁਲਾਈ ਦੇ ਵਿੱਚ ਅਸਤੀਫਾ ਦੇ ਕੇ ਚਲਿਆ ਗਿਆ ਸੀਗਾ, ਉਹ ਮੁੜ ਕੇ ਗੜਵਾਲ ਦਾ ਸੀਗਾ, ਆਪਦੇ ਪਿੰਡ ਚਲਿਆ ਗਿਆ, ਮੁੜ ਕੇ ਉਹ ਸਾਰੀ ਜਨਤਕ ਜ਼ਿੰਦਗੀ ਛੱਡ ਗਿਆ, ਆਪਦੇ ਪਿੰਡ ਹੀ ਰਿਹਾ। ਉਦੋਂ ਹੀ ਉਹਨੇ ਉਹ ਕਿਤਾਬ ਜਿੰਨੀ ਕੁ ਉਹਨੂੰ ਯਾਦਦਾਸ਼ਤ ਸੀ ਉਹਦੇ ਆਧਾਰ ਨਾਲ ਲਿਖ ਦਿੱਤੀ ਸੀ, ਬਟ ਛਪੀ ਉਹ ਹੁਣ ਹੈ, ਉਹਦੇ ਪਰਿਵਾਰ ਨੇ ਉਹਦੇ ਮਰਨ ਤੋਂ 10 ਸਾਲ ਬਾਅਦ ਆ ਹੁਣ 2020 ਛਾਪੀ ਉਹ ਕਿਤਾਬ, ਲਿਖੀ ਉਦੋਂ ਦੀ ਹੋਈ 85-86। ਉਹਦੇ ਵਿੱਚ ਉਹ ਜਿਹੜੀ ਪਹਿਲੀ ਨੁਕਤਾ ਉਹਦੇ ਬਾਰੇ ਲਿਖਦਾ ਕਿ ਅਕਾਲੀ ਐਜੀਟੇਸ਼ਨ ਕਰਦੇ ਨੇ ਪਰ ਸਮਝੌਤਾ ਨਹੀਂ ਕਰਦੇ। ਇਹਦੇ ਬਾਰੇ ਉਹਨੇ 2-3 ਉਦਾਹਰਣਾਂ ਦਿੱਤੀਆਂ ਅਤੇ ਜਦੋਂ ਦਿੱਲੀ ਦਰਬਾਰ ਦੇ ਨਾਲ ਸਮਝੌਤਾ ਪੂਰਾ ਸਿਰੇ ਚੜ੍ਹ ਗਿਆ ਪਰ ਦਿੱਲੀ ਦਰਬਾਰ ਇੰਦਰਾ ਗਾਂਧੀ ਆਪ ਹੀ ਮੁੱਕਰ ਗਈ। ਇੱਕ ਘਟਨਾ ਦਾ ਜ਼ਿਕਰ ਉਹ ਕਰਦਾ ਕਿ ਦਿੱਲੀ ਦਰਬਾਰ ਨੇ ਜਦੋਂ ਧਰਮਯੁੱਧ ਮੋਰਚਾ ਸ਼ੁਰੂ ਹੋਇਆ 4 ਅਗਸਤ 1982 ਨੂੰ, ਉਸ ਤੋਂ ਛੇਤੀ ਬਾਅਦ ਹੀ ਅਕਤੂਬਰ ਦੇ ਵਿੱਚ ਸਵਰਨ ਸਿੰਘ ਜਿਹੜਾ ਇੰਡੀਆ ਦੇ ਸਾਬਕਾ ਵਿਦੇਸ਼ ਮੰਤਰੀ ਰਹੇ, ਉਹਨਾਂ ਦਾ ਪਿਤਾ ਪ੍ਰਤਾਪ ਸਿੰਘ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਰਿਹਾ ਸੀਗਾ ਪਹਿਲਾਂ 1934 ਤੋਂ ਲੈ ਕੇ 1937-38 ਤੱਕ, ਸਵਰਨ ਸਿੰਘ ਨੂੰ ਏਲਚੀ ਬਣਾ ਕੇ ਉਹਨਾਂ ਨੇ ਭੇਜਿਆ ਕਿ ਤੁਸੀਂ ਸਮਝੌਤੇ ਦੀਆਂ ਸ਼ਰਤਾਂ 'ਤੇ ਸਹਿਮਤੀ ਕਰਾਓ। ਉਹ ਕਹਿੰਦਾ ਕਿ ਸਵਰਨ ਸਿੰਘ ਨੇ ਆ ਕੇ ਅਕਾਲੀ ਲੀਡਰਸ਼ਿਪ ਦੇ ਨਾਲ ਗੱਲਬਾਤ ਕੀਤੀ ਅਤੇ ਉਹ ਕੁਝ ਸ਼ਰਤਾਂ 'ਤੇ ਰਾਜ਼ੀ ਹੋ ਗਿਆ ਸਮਝੌਤਾ ਕਰਨ ਨੂੰ। ਜਦੋਂ ਉਹ ਵਾਪਸ ਗਿਆ ਤਾਂ ਉਸ ਨੂੰ ਦਿੱਲੀ ਦਰਬਾਰ ਦੇ ਅਫਸਰ ਅਤੇ ਇੰਦਰਾ ਗਾਂਧੀ ਕਹਿਣ ਲੱਗੇ ਕਿ ਸੰਤ ਜਰਨੈਲ ਸਿੰਘ ਦਾ ਇਸ ਸਮਝੌਤੇ ਬਾਰੇ ਕਿਆ ਪੱਖ ਹੈ, ਤੁਸੀਂ ਉਹ ਲੈ ਕੇ ਆਓ, ਜੇ ਸੰਤ ਜਰਨੈਲ ਸਿੰਘ ਹੁਣੀ ਰਾਜ਼ੀ ਨਹੀਂ ਹੈ ਤਾਂ ਅਕਾਲੀਆਂ ਨਾਲ ਸਮਝੌਤਾ ਕਰਨ ਦਾ ਕਿਆ ਫਾਇਦਾ। ਤਾਂ ਕਹਿੰਦਾ ਦੁਬਾਰਾ ਆਇਆ, ਸੰਤਾਂ ਨਾਲ ਵੀ ਗੱਲ ਹੋ ਗਈ। ਜਦੋਂ ਉਹ ਸਹਿਮਤੀ ਵਾਲਾ ਖਰੜਾ ਲੈ ਕੇ ਦੁਬਾਰਾ ਗਿਆ ਤਾਂ ਕਹਿੰਦਾ ਦਿੱਲੀ ਦਰਬਾਰ ਵਾਲੇ ਕਹਿਣ ਲੱਗੇ ਕਿ ਇਹ ਸਮਝੌਤਾ ਤਾਂ ਬਹੁਤ ਜ਼ਿਆਦਾ ਅਕਾਲੀ ਪੱਖੀ ਹੈ, ਬਹੁਤ ਜ਼ਿਆਦਾ ਸਿੱਖ ਪੱਖੀ ਹੈ, ਸਿੱਖਾਂ ਨੂੰ ਇੰਨੀਆਂ ਰਿਆਇਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਕਹਿੰਦਾ ਆਪ ਹੀ ਆਪਣੇ ਤੈਅ ਕੀਤੇ ਹੋਏ ਏਲਚੀ ਦੀਆਂ ਸਮਝੌਤੇ ਦੀਆਂ ਮੱਦਾਂ ਉਹਨੇ ਆਪ ਹੀ ਫਿਰ ਰੱਦ ਕਰ ਦਿੱਤੀਆਂ, ਸਮਝੌਤੇ ਦੀ ਗੱਲਬਾਤ ਖਤਮ ਹੋ ਗਈ। ਉਸ ਤੋਂ ਬਾਅਦ ਫਿਰ ਦੁਬਾਰਾ ਗੱਲਬਾਤ ਹੋਈ, ਉਸ ਗੱਲਬਾਤ ਦੇ ਵਿੱਚ ਇੰਡੀਆ ਦੀਆਂ ਜਿਹੜੀਆਂ ਅਪੋਜੀਸ਼ਨ ਦੀਆਂ ਉਸ ਵੇਲੇ ਦੀਆਂ ਪਾਰਟੀਆਂ ਸੀਗੀਆਂ ਉਹ ਵੀ ਸ਼ਾਮਿਲ ਹੋਈਆਂ, ਤਿੰਨ ਧਿਰੀ ਗੱਲਬਾਤ ਹੋਈ। ਅਤੇ ਇਹ ਵੀ ਉਸ ਪਾਂਡੇ ਨੇ ਜ਼ਿਕਰ ਕੀਤਾ ਹੋਇਆ, ਕਹਿੰਦਾ ਗੱਲਬਾਤ ਦੇ ਵਿੱਚ ਜਿਹੜੇ ਅਫਸਰ ਗੱਲਬਾਤ ਕਰ ਰਹੇ ਸੀਗੇ ਅਤੇ ਉਸ ਵੇਲੇ ਦੇ ਸੀਨੀਅਰ ਮੰਤਰੀ ਗੱਲਬਾਤ ਕਰ ਰਹੇ ਸੀਗੇ, ਅਤੇ ਕਹਿੰਦਾ ਗੱਲਬਾਤ ਲਿਖਤੀ ਤੌਰ 'ਤੇ ਸਿਰੇ ਚੜ੍ਹ ਗਈ, ਸਿਰੇ ਚੜ੍ਹ ਗਈ। ਅਤੇ ਸਵੇਰ ਨੂੰ ਅਨਾਊਂਸ ਹੋਣੀ ਸੀਗੀ, ਅਨਾਊਂਸ ਹੋਣ ਤੋਂ ਪਹਿਲਾਂ ਉਹ 'ਤੇ ਦਸਤਖਤ ਹੋਣੇ ਸੀਗੇ। ਉਹ ਦਸਤਾਵੇਜ਼ ਦਸਤਖਤ ਹੋਣ ਦੇ ਲਈ ਇੰਦਰਾ ਗਾਂਧੀ ਕੋਲ ਚਲਿਆ ਗਿਆ। ਅਤੇ ਜਿੱਦਾਂ ਆਮ ਤੌਰ 'ਤੇ ਪੋਲੀਟੀਸ਼ੀਅਨਾਂ 'ਚ ਹੁੰਦਾ, ਹਰੇਕ ਨੂੰ ਆਪਣੇ ਕੀਤੇ ਕੰਮ ਦਾ ਜਾਂ ਸਾਂਝੇ ਕੀਤੇ ਕੰਮ ਦਾ ਆਪਣੇ ਸਿਰ ਸਿਹਰਾ ਬੰਨਣ ਦਾ ਸਦਾ ਹੀ ਲੱਗੀ ਰਹਿੰਦੀ ਹੋੜ। ਅਤੇ ਉਹ ਅਪੋਜੀਸ਼ਨ ਦੇ ਜਿਹੜੇ ਕਹਿੰਦਾ ਲੀਡਰ ਸੀਗੇ, ਉਹਨਾਂ ਦੇ ਵਿੱਚੋਂ ਇੱਕ ਹਰਕਿਸ਼ਨ ਸੁਰਜੀਤ ਸੀਗੇ, CPM ਦੇ ਲੀਡਰ, ਕਹਿੰਦਾ ਉਹਨਾਂ ਨੇ ਪ੍ਰੈਸ ਨੂੰ ਇਹ ਖਬਰ ਲੀਕ ਕਰ ਦਿੱਤੀ ਰਾਤ ਨੂੰ ਹੀ ਕਿ ਸਮਝੌਤਾ ਸਿਰੇ ਚੜ੍ਹ ਗਿਆ। ਅਤੇ ਉਸ ਲੀਕ ਖਬਰ ਦੇ ਆਧਾਰ 'ਤੇ ਸਵੇਰ ਨੂੰ ਕਹਿੰਦਾ ਅਖਬਾਰ 'ਚ ਖਬਰ ਵੀ ਛਪ ਗਈ ਕਿ ਸਮਝੌਤਾ ਸਿਰੇ ਚੜ੍ਹ ਗਿਆ। ਪਰ ਕਹਿੰਦਾ ਅਖਬਾਰ ਦੇ ਵਿੱਚ ਖਬਰ ਆਉਣ ਦੇ ਬਾਵਜੂਦ ਇੰਦਰਾ ਗਾਂਧੀ ਬਿਨਾਂ ਕਾਰਨ ਦੱਸੇ ਤੋਂ ਉਹ ਸਹਿਮਤ ਹੋਏ ਹੋਏ ਦਸਤਾਵੇਜ਼ ਤੋਂ ਮੁਕਰ ਗਈ। ਤੀਜੀ ਘਟਨਾ ਦਾ ਉਹਨੇ ਜ਼ਿਕਰ ਕੀਤਾ ਹੋਇਆ, ਕਹਿੰਦਾ ਬਿਲਕੁਲ ਅਖੀਰ ਦੇ ਵਿੱਚ ਜਾ ਕੇ ਫਿਰ ਫਰਵਰੀ 1984 ਦੇ ਵਿੱਚ ਦੁਬਾਰਾ ਇੱਕ ਵਾਰ ਗੱਲਬਾਤ ਸ਼ੁਰੂ ਹੋਈ। ਕਹਿੰਦਾ ਉਸ ਗੱਲਬਾਤ ਦੇ ਵਿੱਚ ਅਪੋਜੀਸ਼ਨ ਦੇ ਹੋਰ ਜ਼ਿਆਦਾ ਲੀਡਰ ਸੀਗੇ, ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜੀ ਪਹਿਲੀ ਗੱਲਬਾਤ ਸੀਗੀ ਉਹਦੇ ਵਿੱਚ ਅਪੋਜੀਸ਼ਨ 'ਚ ਉਹ ਲੀਡਰ ਸੀਗੇ ਜਿਹੜੇ ਆਲਰੇਡੀ ਕਾਂਗਰਸ ਦੇ ਪੈਰਲਲ ਜਿਹਾ ਚੱਲਦੇ ਸੀਗੇ, ਕਿਉਂਕਿ CPM ਕਾਂਗਰਸ ਤੋਂ ਕਦੇ ਉਲਟ ਨਹੀਂ ਚੱਲਦੀ ਸੀਗੀ, ਉਹਨਾਂ ਦੇ ਹਿਸਾਬ ਜਿਹੇ ਨਾਲ ਹੀ ਚੱਲਦੀ ਸੀਗੀ। ਦੂਜੀ ਵਾਰੀ ਇਹ ਦੱਖਣ ਵਾਲੇ ਮਧੂ ਦੰਡਵਟੇ ਹੁਣੀ ਇਹ ਵੀ ਸੀਗੇ। ਅਤੇ ਕਹਿੰਦਾ ਜੀ ਉਹ ਜਦੋਂ ਗੱਲਬਾਤ ਹੋਈ ਅਤੇ ਉਹ ਗੱਲਬਾਤ ਦੇ ਵਿੱਚ ਸਹਿਮਤੀ ਦੇ ਬਹੁਤ ਨੇੜੇ ਜਾ ਕੇ ਗੱਲਬਾਤ ਰੁਕ ਗਈ। ਅਤੇ ਜਦੋਂ ਗੱਲਬਾਤ ਰੁਕ ਗਈ ਅਤੇ ਜਿਹੜੇ ਅਕਾਲੀ ਲੀਡਰ ਸੀਗੇ ਉਹ ਵਾਪਸ ਆਉਣ ਲੱਗੇ, ਅਤੇ ਅਪੋਜੀਸ਼ਨ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੇ ਅਕਾਲੀ ਲੀਡਰ ਨੂੰ ਰੋਕ ਲਿਆ ਕਿ ਤੁਸੀਂ ਇੱਕ ਦਿਨ ਦਿੱਲੀ ਰੁਕੋ, ਕੱਲ੍ਹ ਨੂੰ ਆਪਾਂ ਦੁਬਾਰਾ ਗੱਲਬਾਤ ਕਰਾਂਗੇ, ਜਿਹੜਾ ਥੋੜ੍ਹਾ ਬਹੁਤਾ ਫਰਕ ਹੈ ਉਹ ਵੀ ਆਪਾਂ ਕੱਢਣ ਦਾ ਯਤਨ ਕਰਾਂਗੇ। ਪਰ ਕਹਿੰਦਾ ਦੂਸਰੇ ਦਿਨ ਜਦੋਂ ਗੱਲਬਾਤ ਹੋਣੀ ਸੀਗੀ ਉਸ ਤੋਂ ਪਹਿਲਾਂ ਹੀ ਸਾਰੇ ਹਰਿਆਣੇ ਦੇ ਵਿੱਚ ਸਿੱਖਾਂ ਦੇ ਖਿਲਾਫ ਮਾਰ ਧਾੜ, ਦੁਕਾਨਾਂ ਦੀ ਸਾੜ ਫੂਕ ਦਾ ਰੌਲਾ ਪੈ ਗਿਆ। ਕਹਿੰਦਾ ਬਹੁਤ ਜਗ੍ਹਾ ਸਿੱਖਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਅਤੇ ਉਸ ਮਾਹੌਲ ਦੇ ਵਿੱਚ ਫਿਰ ਗੱਲਬਾਤ ਕਿੱਥੋਂ ਹੋਣੀ ਸੀਗੀ। ਤਿੰਨ ਘਟਨਾਵਾਂ ਉਹਨੇ ਲਿਖੀਆਂ ਨੇ ਕਿ ਜਦੋਂ ਲਗਭਗ ਸਿਰੇ ਚੜ੍ਹੀ ਹੋਈ ਗੱਲਬਾਤ ਜਾਂ ਸਿਰੇ ਚੜ੍ਹ ਚੁੱਕੀ ਗੱਲਬਾਤ ਨੂੰ ਦਿੱਲੀ ਦਰਬਾਰ ਮੁੱਕਰ ਗਿਆ। ਸੋ ਇਸ ਤੋਂ ਗੱਲ ਸਮਝ ਆਉਂਦੀ ਕਿ ਸਰਕਾਰ ਗੱਲਬਾਤ ਕਰਕੇ ਸਮਝੌਤਾ ਕਰਨਾ ਹੀ ਨਹੀਂ ਚਾਹੁੰਦੀ ਸੀ, ਸਿਰੇ ਹੀ ਨਹੀਂ ਚੜ੍ਹਾਉਣਾ ਚਾਹੁੰਦੀ ਸੀਗੀ, ਉਹ ਹਰ ਹਾਲ ਸਿੱਖਾਂ ਦੇ ਨਾਲ ਕਿਸੇ ਪੰਗੇ ਦੇ ਵਿੱਚ ਕਿਸੇ ਜੰਗ ਦੇ ਵਿੱਚ ਪੈਣਾ ਹੀ ਚਾਹੁੰਦੀ ਸੀ। ਸਮਝੌਤੇ ਦੀਆਂ ਸੰਭਾਵਨਾਵਾਂ ਦ੍ਰਿੜ ਰੂਪ 'ਚ ਉਹਨਾਂ ਦਾ ਆਪਦਾ ਗਵਰਨਰ ਹੀ ਲਿਖਿਆ। ਸੋ ਦੂਜਾ ਜਿਹੜਾ ਪੱਖ ਹੈਗਾ ਵਜ੍ਹਾ ਦਾ, ਇਹ ਤਾਂ ਸਰਕਾਰ ਦੀਆਂ ਵਜ੍ਹਾ ਜਾਂ ਉਹਦੇ ਉੱਤਰ ਮੈਂ ਤੁਹਾਨੂੰ ਦੱਸੇ। ਦੂਜੀ ਗੱਲ ਜਿਹੜੀ ਉਹਨੇ ਲਿਖੀ ਕਿ ਇੱਥੇ ਇੱਕ ਧਾਰਮਿਕ ਲਹਿਰ ਚੱਲ ਰਹੀ ਸੀ ਜਿਹੜੀ ਦੂਜਿਆਂ ਨੂੰ ਉਹ ਟੋਲਰੇਟ ਨਹੀਂ ਕਰਦੇ ਸੀਗੇ, ਦੂਜਿਆਂ ਨੂੰ ਸਹਿਣ ਨਹੀਂ ਕਰਦੇ ਸੀਗੇ। ਉਹਦੇ ਵਿੱਚ ਉਹਨਾਂ ਦਾ ਸਾਰਾ ਸੰਤ ਜਰਨੈਲ ਸਿੰਘ ਹੋਣਾ ਵੱਲ, ਦਮਦਮੀ ਟਕਸਾਲ ਹੋਣਾ ਦੀ ਜਿਹੜੀ ਮੁਹਿੰਮ ਚੱਲਦੀ ਸੀਗੀ ਧਰਮ ਪ੍ਰਚਾਰ ਦੀ, ਉਹਦੇ ਵੱਲ ਸੀਗਾ। ਉਹਦੇ ਸੰਬੰਧ ਦੇ ਵਿੱਚ ਉਹਨੇ ਸੰਤਾਂ ਦੇ ਬਾਰੇ ਬਹੁਤ ਸਪਸ਼ਟ ਲਿਖਿਆ ਕਿ ਸੰਤ ਜਰਨੈਲ ਸਿੰਘ ਹੋਣੀ ਕਦੇ ਵੀ ਕਿਸੇ ਵਕਤ ਵੀ ਸਮੁੱਚੇ ਰੂਪ ਦੇ ਵਿੱਚ ਹਿੰਦੂ ਧਰਮ ਦੇ ਖਿਲਾਫ ਨਹੀਂ ਹੋਏ, ਇਹ ਉਹਨੇ ਗਵਰਨਰ ਨੇ ਆਪ ਲਿਖਿਆ ਹੋਇਆ। ਅੱਛਾ, ਜਿਹੜਾ ਉਹ ਨੁਕਤਾ ਲਿਖਦਾ ਕਿ ਜਿਸ ਗੱਲ ਕਰਕੇ ਉਹ ਹਿੰਦੂ ਧਰਮ ਦੀ ਨੁਕਤਾਚੀਨੀ ਕਰਦੇ ਸੀਗੇ, ਉਹ ਇਹ ਸੀਗਾ ਕਿ ਜਿਹੜਾ ਮਨੁੱਖ ਸਿੱਖ ਹੋ ਕੇ ਹਿੰਦੂ ਰੋਹ ਰੀਤਾਂ ਦਾ ਪਾਲਣ ਕਰਦਾ ਉਹਦਾ ਉਹ ਬਹੁਤ ਸਖ਼ਤ ਖੰਡਨ ਅਤੇ ਵਿਰੋਧ ਕਰਦੇ ਸੀ। ਇਹ ਉਹਦੀ ਆਪਦੀ ਕਿਤਾਬ 'ਚ ਲਿਖਿਆ ਹੋਇਆ ਕਿ ਕਿਸੇ ਵੀ ਐਸੇ ਇੰਸਟਾਂਸ ਹੈ ਨਹੀਂ ਮਿਲਦੇ ਜਿੱਥੇ ਕਿਤੇ ਸੰਤ ਜਰਨੈਲ ਸਿੰਘ ਹੋਣੀ ਸਿੱਧੇ ਹੀ ਕਿਤੇ ਹਿੰਦੂ ਧਰਮ ਦੇ ਖਿਲਾਫ ਹੋਏ। ਉਹ ਕਹਿੰਦਾ ਹਿੰਦੂ ਧਰਮ ਦੀਆਂ ਰੋਹ ਰੀਤਾਂ ਜਿਹੜੀਆਂ ਸਿੱਖਾਂ ਦੇ ਵਿੱਚ ਪੈਰ ਜਮਾ ਚੁੱਕੀਆਂ ਸੀਗੀਆਂ ਜਾਂ ਜਮਾ ਰਹੀਆਂ ਸੀਗੀਆਂ, ਜਿੰਨਾ ਵੀ ਪਖੰਡਵਾਦ ਹੈਗਾ, ਕਹਿੰਦਾ ਉਹਦੇ ਉਹ ਬਹੁਤ ਉਲਟ ਪ੍ਰਚਾਰ ਕਰਦੇ ਸੀ, ਉਹ ਸਿੱਖਾਂ ਲਈ ਹੀ ਸੀਗਾ, ਇਹ ਆਪ ਉਹਨਾਂ ਦੇ ਗਵਰਨਰ ਨੇ ਲਿਖਿਆ। ਸੋ ਤੀਜੀ ਗੱਲ ਜਿਹੜੀ ਉਹਨੇ ਲਿਖੀ ਹੋਈ ਕਿ ਬਾਹਰੀ ਤਾਕਤਾਂ ਇੱਥੇ ਪੋਲੀਟੀਕਲ ਤੌਰ ਦੇ ਉੱਤੇ ਇੱਕ ਵੱਖਰਾ ਮੁਲਕ ਬਣਾਉਣਾ ਚਾਹੁੰਦੀਆਂ ਸੀਗੀਆਂ, ਦਿੱਲੀ ਦਰਬਾਰ ਇਹ ਕਿਉਂ ਸੋਚਦਾ ਸੀਗਾ, ਉਹਦੇ ਸੰਬੰਧੀ ਰਸ਼ੀਆ ਦੀ ਜਿਹੜੀ ਖੁਫੀਆ ਏਜੰਸੀ KGB, ਜਿੱਦਾਂ ਇੰਡੀਆ ਦੀ ਰੋ ਹੈ, ਜਿਹੜੀ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਆਪਣੇ ਖੁਫੀਆ ਜਿਹੜੇ ਸਾਰੀ ਐਕਸ਼ਨ ਕਰਦੀ। ਉਹਨਾਂ ਦੀ ਕੇ ਜੀ ਵੀ ਹੁੰਦੀ ਸੀਗੀ। ਕੇ ਜੀ ਵੀ ਦਾ ਇੱਕ ਸੀਨੀਅਰ ਏਜੰਟ ਹੋਇਆ ਮਿੱਤਰੋ ਖਿੰਨ। ਮਿੱਤਰੋ ਖਿੰਨ ਨੇ ਬਾਅਦ ਦੇ ਵਿੱਚ ਇੱਕ ਕਿਤਾਬ ਲਿਖੀ ਹੋਈ ਆ, ਉਸ ਕਿਤਾਬ ਦੇ ਵਿੱਚ ਉਹ ਉਸ ਸਮੇਂ ਦਾ ਜ਼ਿਕਰ ਕਰਦਾ। ਉਹ ਕਹਿੰਦਾ ਕਿ ਰਸ਼ੀਆ ਦਾ ਇਸ ਗੱਲ ਦੇ ਵਿੱਚ ਦਿਲਚਸਪੀ ਸੀਗੀ ਕਿ ਇਸ ਖਿੱਤੇ ਦੇ ਵਿੱਚ ਜੰਗ ਲੱਗੇ, ਕਿਉਂਕਿ ਰਸ਼ੀਆ ਸਦਾ ਇਹ ਚਾਹੁੰਦਾ ਕਿ ਰਸ਼ੀਆ ਦੇ ਨਾਲ ਕੋਈ ਵੀ ਗਰਮ ਪਾਣੀ ਵਾਲਾ ਸਮੁੰਦਰ ਨਹੀਂ ਲੱਗਦਾ। ਸਭ ਤੋਂ ਨੇੜੇ ਸਮੁੰਦਰ ਜਿਹੜਾ ਉਹਨਾਂ ਨੂੰ ਲੱਗਦਾ ਇਹ ਅਰਬ ਸਾਗਰ ਹੈ, ਅਤੇ ਉਹ ਪੰਜਾਬ 'ਚੋਂ ਲੰਘ ਕੇ ਹੀ ਜਾ ਹੁੰਦਾ ਉੱਥੇ ਨੂੰ। ਅਤੇ 79 ਦੇ ਵਿੱਚ ਉਹ ਅਫਗਾਨਿਸਤਾਨ ਆ ਚੁੱਕੇ ਸੀਗੇ। ਹੁਣ ਪੰਜਾਬ ਤੋਂ ਅੱਗੇ ਜਾਣ ਲਈ ਉਹਨਾਂ ਨੂੰ ਇਹ ਸੀਗਾ ਕਿ ਇਸ ਖਿੱਤੇ 'ਚ ਜੇ ਜੰਗ ਹੋਏ, ਇੰਡੀਆ ਅਤੇ ਪਾਕਿਸਤਾਨ ਦੀ ਜੰਗ ਹੋਏ, ਅਤੇ ਉਦੋਂ ਪਾਕਿਸਤਾਨ ਅਮੈਰੀਕਾ ਦੇ ਖੇਮੇ ਸੀਗਾ ਅਤੇ ਇੰਡੀਆ ਰਸ਼ੀਆ ਦੇ ਖੇਮੇ ਸੀਗਾ, ਅਤੇ ਪਾਕਿਸਤਾਨ ਇੰਡੀਆ ਤੋਂ ਹਾਰ ਜਾਏਗਾ ਜੇ, ਜਦੋਂ ਹਾਰਨ ਦੀ ਸਥਿਤੀ 'ਚ ਹੋਏਗਾ ਤਾਂ ਹਰ ਹਾਲ ਅਮੈਰੀਕਾ ਪਾਕਿਸਤਾਨ ਦੀ ਮਦਦ ਲਈ ਆਏਗਾ, ਅਤੇ ਮੁੜ ਕੇ ਇੰਡੀਆ ਦੀ ਮਦਦ ਲਈ ਅਸੀਂ ਆਵਾਂਗੇ, ਅਤੇ ਫਿਰ ਮੁੜ ਕੇ ਅਸੀਂ ਜਾਣਾ ਇੱਥੋਂ ਕੋਈ ਨਹੀਂ। ਅਤੇ ਕਹਿੰਦਾ ਇਸ ਕਰਕੇ ਅਸੀਂ ਇੱਕ ਜਾਅਲੀ ਦਸਤਾਵੇਜ਼ ਬਣਾਇਆ, CIA ਜਿਹੜੀ ਅਮੈਰੀਕਾ ਦੀ ਖੁਫੀਆ ਏਜੰਸੀ ਆ, ਉਸ ਦੇ ਲੈਟਰ ਪੈਡ 'ਤੇ ਉਸ ਦਸਤਾਵੇਜ਼ ਦੇ ਵਿੱਚ ਇਸ ਪ੍ਰਕਾਰ ਦੀ ਇਬਾਰਤ ਲਿਖੀ ਹੋਈ ਸੀਗੀ ਕਿ ਇਸ ਖਿੱਤੇ ਦੇ ਵਿੱਚ ਅਮਰੀਕਾ ਇੱਕ ਆਜ਼ਾਦ ਮੁਲਕ ਸਿੱਖਾਂ ਦੇ ਲਈ ਬਣਾ ਕੇ ਦੇਣਾ ਚਾਹੁੰਦਾ, ਅਤੇ ਅਮਰੀਕਾ ਪਾਕਿਸਤਾਨ ਦੇ ਰਾਹੀਂ ਇਹ ਮੁਹਿੰਮ ਚਲਾਉਣੀ ਚਾਹੁੰਦਾ। ਜਦੋਂ ਕਹਿੰਦਾ ਸੀ ਇੰਦਰਾ ਗਾਂਧੀ ਦੇ ਡੈਸਕ ਤੱਕ ਇਹ ਇੱਕ ਫੌਰਜਡ ਇੱਕ ਜਾਅਲੀ ਦਸਤਾਵੇਜ਼ ਨੂੰ ਅਸਲੀ ਬਣਾ ਕੇ ਪੇਸ਼ ਕੀਤਾ, ਅਤੇ ਉਹਨੂੰ ਇਹ ਲੱਗਣ ਲਾ ਦਿੱਤਾ ਕਿ ਤੁਹਾਨੂੰ ਇੱਥੇ ਹਮਲਾ ਕਰਨਾ ਪੈਣਾ। ਐਡੇ ਵੱਡੇ ਲੈਵਲ ਦੇ ਵੀ ਵੱਡੇ ਵੱਡੇ ਮੁਲਕ ਵੀ ਮੂਰਖ ਬਣ ਜਾਂਦੇ। ਉਹਦੇ ਸੰਬੰਧ ਦੇ ਵਿੱਚ ਗਵਰਨਰ ਨੇ ਲਿਖਿਆ ਹੋਇਆ, ਕਹਿੰਦਾ ਕਿ ਮੈਂ ਜਦੋਂ ਇੱਥੇ ਪੰਜਾਬ ਆਇਆ, ਮੈਨੂੰ ਪ੍ਰੈਸ ਨੇ ਸਵਾਲ ਪੁੱਛ ਲਿਆ ਵੀ ਇੱਥੇ ਪਾਕਿਸਤਾਨ ਵੱਖਰਾ ਮੁਲਕ ਬਣਾਉਣ ਲਈ ਸਾਜ਼ਿਸ਼ਾਂ ਕਰ ਰਿਹਾ, ਇਹਦੇ ਬਾਰੇ ਤੁਹਾਡਾ ਕਿਆ ਪੱਖ ਹੈ? ਕਹਿੰਦਾ ਮੈਂ ਇਹ ਕਿਹਾ ਕਿ ਇਹ ਇਸ ਗੱਲ ਦੇ ਬਾਰੇ ਅਫਵਾਹ ਹੀ ਹੈ, ਸਾਡੇ ਕੋਲ ਤੱਥ ਕੋਈ ਨਹੀਂ। ਇਹ ਗਵਰਨਰ ਕਹਿੰਦਾ ਮੈਂ ਬਿਆਨ ਦੇ ਦਿੱਤਾ। ਕਹਿੰਦਾ ਜਦੋਂ ਦੂਸਰੇ ਦਿਨ ਇਹ ਬਿਆਨ ਲੱਗਾ ਤਾਂ ਮੇਰੇ ਅਤੇ ਦਿੱਲੀ ਦਰਬਾਰ ਦਾ ਬਹੁਤ ਜ਼ਿਆਦਾ ਇਸ ਗੱਲ 'ਤੇ ਦਬਾਅ ਬਣਿਆ ਕਿ ਤੁਸੀਂ ਇਹ ਬਿਆਨ ਦੀ ਸੋਧ ਕਰੋ। ਉਹ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ ਸੋਧ ਕਰ ਦਿੰਦਾ, ਤੁਸੀਂ ਮੈਨੂੰ ਤੱਥ ਦੇ ਦਿਓ, ਵੀ ਜੇ ਤਾਂ ਕੋਈ ਆਪਣੇ ਕੋਲ ਤੱਥ ਹੋਵੇ ਤਾਂ ਆਪਾਂ ਉਹ ਤੱਥ ਪ੍ਰੈਸ ਨਾਲ ਸਾਂਝਾ ਕਰ ਦਈਏ, ਜਾਂ ਆਪਣੇ ਕੋਲ ਤੱਥ ਹੀ ਨਹੀਂ ਹੈ। ਮੈਂ ਕਹਿ ਤਾ ਵੀ ਅਫਵਾਹ ਹੈ, ਤੱਥ ਹੈ, ਇਹ ਗਵਰਨਰ ਨੇ ਆਪ ਲਿਖਿਆ। ਅਤੇ ਇਹ ਤੀਜੀ ਗੱਲ। ਚੌਥੀ ਗੱਲ ਜਿਹੜੀ ਦਾ ਸੀਗਾ ਉਹ ਤਾਂ ਬਿਲਕੁਲ ਹੀ ਬਾਈ ਹੱਥ ਹੈ ਕਿ ਇਹ ਪੋਲੀਟੀਕਲ ਮੂਵਮੈਂਟ ਕਰਕੇ ਇੱਥੇ ਬਦਮਾਸ਼ਾਂ ਨੂੰ ਜਾਂ ਜਿਹੜੇ ਹੋਰ ਪੋਲੀਟੀਕਲ ਜਿਹੜੇ ਲੋਕ ਹੈ ਉਹਨਾਂ ਨੂੰ ਖੁੱਲ ਮਿਲ ਰਹੀ ਆ। ਹੁਣ ਇੱਥੇ ਕੋਈ ਉਸ ਤਰ੍ਹਾਂ ਦੀ ਕੋਈ ਵੱਡੀ ਪੋਲੀਟੀਕਲ ਮੂਵਮੈਂਟ ਹੈ ਨਹੀਂ ਪੰਜਾਬ ਦੇ ਵਿੱਚ, ਉਹਦੇ ਬਾਵਜੂਦ ਇਸ ਸਾਰੇ ਖਿੱਤੇ ਦੇ ਵਿੱਚ ਜਿਹੜਾ ਗੈਂਗਸਟਰ ਦਾ ਫਿਨੋਮਨਾ ਅਤੇ ਜਿਸ ਬਦਨਾਮੀ ਤੱਕ ਦਾ ਮੈਨੂੰ ਲੱਗਦਾ ਨਹੀਂ ਹੈ ਵੀ ਆਪਾਂ ਕਦੇ ਇੱਥੇ ਹਿਸਟਰੀ 'ਚ ਦੇਖਿਆ। ਤਾਂ ਇਹ ਉਹਨਾਂ ਦੀਆਂ ਸੀਗੀਆਂ ਚਾਰ ਦਲੀਲਾਂ। ਅਤੇ ਦੂਸਰੇ ਪਾਸੇ ਜਦੋਂ ਆਪਾਂ ਸਿੱਖਾਂ ਦਾ ਪੱਖ ਦੇਖਦੇ ਹਾਂ ਕਿ ਸਿੱਖ ਕਿ ਕਿਆ ਸੋਚਦੇ ਨੇ ਇਹਦੇ ਬਾਰੇ ਵੀ ਹਮਲਾ ਕਿਉਂ ਹੋਇਆ, ਸਿੱਖ ਜਦੋਂ ਹਮਲੇ ਬਾਰੇ ਸੋਚਦੇ ਨੇ ਉਹਦੇ ਬਾਰੇ ਵੀ ਮੈਂ ਦੇਖਿਆ ਕਿ ਤਿੰਨ ਧਾਰਨਾਵਾਂ ਨੇ ਸਿੱਖਾਂ ਦੇ ਵਿੱਚ। ਇੱਕ ਸਿੱਖਾਂ ਦੇ ਵਿੱਚ ਧਾਰਨਾ ਇਹ ਹੈ ਕਿ ਇਹ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਖਾਸ ਕਰ ਇੰਦਰਾ ਗਾਂਧੀ, ਉਹ ਅਕਾਲੀ ਦਲ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਵੈਰ ਵਿਰੋਧ ਰੱਖਦੀ ਸੀਗੀ, ਅਤੇ ਅਕਾਲੀਆਂ ਨੂੰ ਸਬਕ ਸਿਖਾਉਣ ਦੇ ਲਈ ਜਾਂ ਉਹਨਾਂ ਨੂੰ ਪੋਲੀਟਿਕਸ 'ਚ ਰੀਪਲੇਸ ਕਰਨ ਦੇ ਲਈ ਉਹਨਾਂ ਨੇ ਇਹ ਹਮਲਾ ਕੀਤਾ। ਇਹ ਅਕਾਲੀ ਦਲ ਦਾ ਬੜਾ ਭਾਰੂ ਪੱਖ ਰਿਹਾ, ਉਹਦੇ ਕਰਕੇ ਹੀ ਉਹ ਸਦਾ ਸੰਤ ਜਰਨੈਲ ਸਿੰਘ ਹੁਣਾਂ ਨੂੰ ਵੀ ਕਾਂਗਰਸ ਦੇ ਨਾਲ ਜੋੜ ਕੇ ਪੇਸ਼ ਕਰਦੇ ਰਹੇ। ਉਹਨਾਂ ਨੂੰ ਆਪਣੀਆਂ ਵੋਟਾਂ ਜਾਂ ਵੋਟਾਂ ਦੇ ਰਾਹੀਂ ਮਿਲਣ ਵਾਲੀਆਂ ਗੱਦੀਆਂ ਤੋਂ ਪਰੇ ਦਾ ਕੋਈ ਕਾਰਨ ਦਿਸਦਾ ਹੀ ਨਹੀਂ ਸੀਗਾ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਕਾਂਗਰਸ ਪਾਰਟੀ ਸਾਨੂੰ ਪੰਜਾਬ ਦੀ ਸੱਤਾ ਤੋਂ, ਮੁੱਖ ਮੰਤਰੀਸ਼ਿਪ ਤੋਂ ਜਾਂ MLA MP ਜਿਹੜੇ ਜਿੱਤਦੇ ਆ ਉਹਨਾਂ ਤੋਂ ਪਾਸੇ ਧੱਕਣ ਦੇ ਲਈ ਸਾਨੂੰ ਸਬਕ ਸਿਖਾਉਣ ਲਈ ਉਹਨਾਂ ਨੇ ਹਮਲਾ ਕੀਤਾ। ਦੂਜੀ ਵਜ੍ਹਾ ਜਿਹੜੀ ਸਿੱਖਾਂ ਦੇ ਵਿੱਚ ਪ੍ਰਚਲਿਤ ਹੈ ਉਹ ਇਹ ਆ ਕਿ ਜਦੋਂ ਐਮਰਜੈਂਸੀ ਦੇ ਵਿੱਚ 75 ਤੋਂ ਲੈ ਕੇ 77 ਤੱਕ ਜਿਨ੍ਹਾਂ ਸਾਲਾਂ ਦੇ ਵਿੱਚ ਇੱਥੇ ਪੋਲੀਟੀਕਲ ਮੂਵਮੈਂਟ ਰਹੀ, ਉਸ ਮੂਵਮੈਂਟ ਦੇ ਵੇਲੇ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 300 ਸਾਲਾ ਸ਼ਹੀਦੀ ਦਿਹਾੜਾ ਆਇਆ, ਅਤੇ ਉਸ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਸੰਤ ਕਰਤਾਰ ਸਿੰਘ ਜੀ ਪਿੰਡਰਾਲਿਆਂ ਨੇ ਪੰਜਾਬ ਦੇ ਵਿੱਚ ਵੀ 37 ਨਗਰ ਕੀਰਤਨ ਕੀਤੇ, ਅਤੇ ਇੱਕ ਸਭ ਤੋਂ ਵੱਡਾ ਨਗਰ ਕੀਰਤਨ ਦੇ ਰੂਪ 'ਚੋਂ ਦਿੱਲੀ ਗਏ ਅਤੇ ਉੱਥੇ ਪੂਰੇ ਹੀ ਖਾਲਸਾ ਪੰਥ ਨੇ ਰਲ ਕੇ ਇਹ ਸਮਾਗਮ ਮਨਾਇਆ ਉੱਥੇ। ਅਤੇ ਉਸ ਸਮਾਗਮ ਦੇ ਵਿੱਚ ਜਿੱਥੇ ਸਿੱਖਾਂ ਦੀ ਸਾਰੀ ਲੀਡਰਸ਼ਿਪ ਸੀਗੀ, ਉੱਥੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਹੋਣ ਦੀ ਹੈਸੀਅਤ 'ਚ ਆਈ ਅਤੇ ਇੰਦਰਾ ਗਾਂਧੀ ਦਾ ਸਵਾਗਤ ਕਰਨ ਦੇ ਲਈ ਸਾਰੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਉੱਠ ਕੇ ਖੜ੍ਹੀ ਹੋ ਗਈ। ਅਤੇ ਉਸ ਗੱਲ ਦਾ ਸੰਗਤ ਨੇ ਵੀ, ਸੰਤਾਂ ਨੇ ਬੁਰਾ ਮਨਾਇਆ ਅਤੇ ਸੰਤਾਂ ਨੇ ਉੱਥੇ ਮੌਕੇ 'ਤੇ ਹੀ ਅਕਾਲੀ ਲੀਡਰਾਂ ਨੂੰ ਵੀ ਝਾੜ ਪਾਈ ਅਤੇ ਇੰਦਰਾ ਗਾਂਧੀ ਨੂੰ ਵੀ ਖਰੀਆਂ ਸੁਣਾਈਆਂ। ਤੋ ਇਹ ਮੰਨਿਆ ਜਾਂਦਾ, ਖਾਸ ਕਰਕੇ ਜਿਹੜਾ ਹਿੱਸਾ ਟਕਸਾਲ ਨਾਲ ਸੰਬੰਧਿਤ ਹੈ, ਵੀ ਉਸ ਗੱਲ ਦਾ ਇੰਦਰਾ ਗਾਂਧੀ ਦੇ ਮਨ 'ਚ ਰੰਜ ਸੀਗਾ, ਉਸ ਦਾ ਬਦਲਾ ਲੈਣ ਦੇ ਲਈ ਉਹਨੇ ਇਹ ਕਾਰਵਾਈ ਕੀਤੀ। ਇੱਕ ਤੀਜਾ ਨੁਕਤਾ ਸਿੱਖਾਂ ਦੇ ਵਿੱਚ ਇੱਕ ਪ੍ਰਚਲਿਤ ਹੈ, ਇਹ ਜਿਹੜਾ ਥੋੜ੍ਹੇ ਬਹੁਤ ਪੜ੍ਹੇ ਲਿਖੇ ਲੋਕ ਨੇ ਜਾਂ ਪੋਲੀਟੀਕਲ ਐਨਾਲਿਸਟ ਨੇ ਜਾਂ ਜਿਹੜੇ ਸਿੱਖਾਂ ਦੇ ਤੋਂ ਬਾਹਰ ਲੋਕ ਨੇ, ਉਹ ਇਹ ਸਮਝਦੇ ਕਿ ਇੰਦਰਾ ਗਾਂਧੀ ਇਲੈਕਸ਼ਨ ਨਾ ਜਿੱਤ ਸਕਦੀ ਹੈ। ਤੋ ਇਲੈਕਸ਼ਨ ਜਿੱਤਣ ਦੇ ਲਈ ਉਹਨੂੰ ਇਹ ਕੋਈ ਵੱਡਾ ਸਨਸਨੀਖੇਜ਼ ਕੋਈ ਕਾਰਨਾਮਾ ਕਰਨਾ ਪੈਣਾ ਸੀਗਾ, ਜਿਸ ਤਰ੍ਹਾਂ ਉਹਨੇ ਪਹਿਲਾਂ ਵੀ ਕੀਤੇ ਸੀਗੇ, ਜਿੱਦਾਂ ਜਿਹੜੀ 71 ਵਾਲੀ ਪਾਕਿਸਤਾਨ ਨਾਲ ਬੰਗਲਾਦੇਸ਼ ਵਾਲੀ ਜੰਗ ਕੀਤੀ ਅਤੇ ਉਹ ਜੰਗ ਦੇ ਆਧਾਰ 'ਤੇ ਉਹ ਇਲੈਕਸ਼ਨ ਜਿੱਤ ਗਈ। ਵੀ ਇਸ ਪ੍ਰਕਾਰ ਦਾ ਉਹਨੂੰ ਕੋਈ ਸਨਸਨੀਖੇਜ਼ ਕਾਰਨਾਮਾ ਕਰਨਾ ਸੀਗਾ ਜਿਹਦੇ ਸਿਰ 'ਤੇ ਉਹ ਇਲੈਕਸ਼ਨ ਜਿੱਤ ਸਕੇ, ਕਿਉਂਕਿ ਇਲੈਕਸ਼ਨ ਡਿਊ ਸੀਗੀ 84 ਦੇ ਅਖੀਰ 'ਚ। ਫਿਰ ਉਹਨੇ ਇਲੈਕਸ਼ਨ ਜਿੱਤਣ ਦੇ ਲਈ ਇਹ ਸਾਰਾ ਕੰਮ ਕੀਤਾ। ਸੋ ਇਹ ਜਿਹੜੇ ਤਿੰਨੋਂ ਨੁਕਤੇ ਨੇ, ਮੈਂ ਸਮਝਦਾ ਕਿ ਇਹ ਮੁਕੰਮਲ ਤਸਵੀਰ ਨਹੀਂ ਹੈ, ਇਹਨਾਂ ਤਿੰਨਾਂ ਦੀ ਵਜ੍ਹਾ ਰਹੀ ਹੋਊਗੀ, ਥੋੜ੍ਹੀ ਘੱਟ ਰਹੀ ਹੋਊਗੀ, ਵੱਧ ਰਹੀ ਹੋਊਗੀ, ਪਰ ਇਸ ਤੋਂ ਬਿਨਾਂ ਇੱਕ ਹੋਰ ਮੌਕੇ ਦਾ ਕਾਰਨ ਬਣਿਆ ਜਿਹਦੇ ਕਰਕੇ ਇਹ ਹਮਲਾ ਹੋਇਆ। ਉਹ ਚੌਥਾ ਕਾਰਨ ਇਹ ਸੀਗਾ ਕਿ ਜਿਹੜਾ ਐਮਰਜੈਂਸੀ ਦਾ ਮੋਰਚਾ ਲੱਗਾ, ਉਸ ਮੋਰਚੇ ਦੇ ਵਿੱਚ ਇੰਡੀਆ ਦੀਆਂ ਅਪੋਜੀਸ਼ਨ ਦੀਆਂ ਸਾਰੀਆਂ ਪਾਰਟੀਆਂ ਨੇ ਆਪਣੇ ਅਨੁਸਾਰ ਉਹਦਾ ਜਵਾਬ ਦਿੱਤਾ, ਗ੍ਰਿਫਤਾਰੀਆਂ ਦਿੱਤੀਆਂ, ਪਰ ਅਕਾਲੀ ਦਲ ਨੇ, ਸਿੱਖਾਂ ਨੇ, ਜਿਸ ਵਿੱਚ ਸਮੁੱਚਾ ਸਿੱਖ ਜਗਤ ਸੀਗਾ, ਉਹਨਾਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਉਸ ਮੋਰਚੇ 'ਚ ਆਪਣਾ ਭਾਗ ਪਾਇਆ, ਗ੍ਰਿਫਤਾਰੀਆਂ ਦਿੱਤੀਆਂ ਅਤੇ ਸਭ ਤੋਂ ਅਖੀਰ ਤੱਕ ਡਟੇ ਰਹੇ। ਬਾਕੀ ਜਿਨ੍ਹਾਂ ਨੇ ਦਿੱਤੀਆਂ ਵੀ, ਕੋਈ ਬਿਮਾਰੀ ਦਾ ਬਹਾਨਾ ਲਾ ਕੇ, ਕੋਈ ਹੋਰ ਬਹਾਨਾ ਲਾ ਕੇ, ਕੁਛ ਪਹਿਲਾਂ ਵੀ ਆ ਗਏ ਲੀਡਰ, ਵੱਡੇ ਲੀਡਰ ਪਹਿਲਾਂ ਆ ਗਏ ਕੁਛ, ਪਰ ਅਖੀਰ ਤੱਕ ਜਿਹੜੇ ਸਿੱਖ ਉਹ ਬਿਨਾਂ ਝੁੱਕੇ ਤੋਂ, ਬਿਨਾਂ ਥੱਕੇ ਤੋਂ ਇਸ ਮੋਰਚੇ ਨੂੰ ਲੜਦੇ ਰਹੇ। ਅਤੇ ਉਹਦਾ ਨਤੀਜਾ ਇਹ ਹੋਇਆ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਲੋਕ ਵਿਪਰ ਦੇ ਖਿਲਾਫ ਲੜ ਰਹੇ ਸੀਗੇ, ਜਿਨ੍ਹਾਂ ਨਾਲ ਧਾਰਮਿਕ ਸਮਾਜਿਕ ਤੌਰ 'ਤੇ ਵਿਤਕਰਾ ਹੋ ਰਿਹਾ ਸੀਗਾ, ਜਿੰਨੀਆਂ ਸੱਭਿਆਚਾਰ ਬੋਲੀਆਂ ਦੇ ਆਧਾਰ 'ਤੇ ਲੜਨ ਵਾਲੀਆਂ ਪਾਰਟੀਆਂ ਜਾਂ ਸੂਬੇ ਸੀਗੇ, ਜਿਹੜੇ ਦਿੱਲੀ ਸਰਕਾਰ ਦੀ ਜਿਹੜੀ ਸੈਂਟਰਲਾਈਜੇਸ਼ਨ ਦੀ ਕੇਂਦਰੀਕਰਨ ਦੀ ਨੀਤੀ ਉਹਦੇ ਖਿਲਾਫ ਲੜ ਰਹੇ ਸੀਗੇ, ਜਿੰਨੀਆਂ ਧਾਰਮਿਕ ਘੱਟ ਗਿਣਤੀਆਂ ਸੀਗੀਆਂ, ਉਹਨਾਂ ਸਾਰਿਆਂ ਨੂੰ ਲੱਗਾ ਕਿ ਜੇ ਅਸੀਂ ਦਿੱਲੀ ਦਰਬਾਰ ਦੇ ਖਿਲਾਫ ਕੋਈ ਸਾਂਝੀ ਲੜਾਈ ਲੜਨੀ ਤਾਂ ਸਾਡਾ ਆਗੂ ਸਿੱਖ ਪੰਥ ਹੋ ਸਕਦਾ, ਇਹ ਸਾਡੇ ਲਈ ਸਭ ਤੋਂ ਅੱਗੇ ਹੋ ਕੇ ਲੜ ਸਕਦੇ। ਜਦੋਂ ਇਹ ਸਮਰੱਥਾ ਉਜਾਗਰ ਹੋਈ, ਉਸ ਸਮਰੱਥਾ ਨੇ ਸਿੱਖਾਂ ਦੇ ਖਿਲਾਫ ਜਿਹੜਾ ਦਿੱਲੀ ਦਰਬਾਰ ਦਾ ਗੁੱਸਾ ਸੀਗਾ ਉਹਨੂੰ ਐਨ ਚਰਮ ਸੀਮਾ 'ਤੇ ਪਹੁੰਚਾਇਆ। ਇਹ ਸਿੱਖਾਂ ਦੇ ਵਿੱਚ ਧਾਰਨਾ ਬਹੁਤ ਘੱਟ ਵਿਚਾਰੀ ਜਾਂਦੀ, ਕਿਉਂਕਿ ਸਿੱਖ ਉਦੋਂ ਬਹੁਤ ਸਮਰੱਥ ਸੀਗੇ ਹੁਣ ਨਾਲੋਂ। ਇੰਡੀਅਨ ਸਟੇਟ ਉਸ ਵਕਤ ਤੱਕ ਜਿਹੜੀਆਂ ਬਹੁਤ ਬੁਨਿਆਦੀ ਚੀਜ਼ਾਂ, ਚਾਹੇ ਅੰਨ ਦੀ ਸੁਰੱਖਿਆ ਲੈ ਲਓ, ਚਾਹੇ ਫੌਜ ਲੈ ਲਓ, ਚਾਹੇ ਟਰਾਂਸਪੋਰਟ ਲੈ ਲਓ, ਚਾਹੇ ਟੈਕਨੀਸ਼ੀਅਨ ਲੈ ਲਓ, ਬਹੁਤ ਸਾਰੇ ਐਸੇ ਸੈਕਟਰ ਸੀਗੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਡਿਪੈਂਡੈਂਟ ਸੀ, ਸਿੱਖਾਂ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਹੀ ਕੋਈ ਨਹੀਂ ਸੀਗਾ। ਉਸ ਵਕਤ ਜੇ ਇੱਕੋ ਹੀ ਕੌਮ ਦੇ ਵਿੱਚ ਇੰਨੇ ਸਾਰੇ ਗੁਣ ਹੋਣ, ਹਾਲਾਂਕਿ ਇੰਡੀਆ ਦੇ ਵਿੱਚ ਵੀ ਇਹ ਹੈਗੇ ਗੁਣ, ਪਰ ਉਹ ਵੱਖ ਵੱਖ ਜਾਤਾਂ, ਵੱਖ ਵੱਖ ਧਰਮਾਂ, ਵੱਖ ਵੱਖ ਖਿੱਤਿਆਂ ਦੇ ਲੋਕਾਂ 'ਚ ਇੱਕੋ ਜਗ੍ਹਾ ਇੱਕ ਖਿੱਤੇ 'ਚ ਇਹ ਸਾਰਿਆਂ 'ਚ ਇਕੱਠੇ ਗੁਣ ਹੈ ਨਹੀਂ, ਉਦੋਂ ਸਿੱਖਾਂ 'ਚ ਸੀਗੇ ਸਾਰੀਆਂ ਚੀਜ਼ਾਂ। ਅਤੇ ਇੰਡੀਆ ਬਹੁਤ ਸਾਰੇ ਮਸਲਿਆਂ ਦੇ ਵਿੱਚ ਸਿੱਖਾਂ 'ਤੇ ਹੀ ਡਿਪੈਂਡੈਂਟ ਸੀਗਾ ਉਦੋਂ। ਜਦੋਂ ਨਾਲ ਇਹ ਗੱਲ ਵੀ ਹੋ ਗਈ ਕਿ ਇਹ ਜਿੰਨੇ ਵੀ ਬਾਕੀ ਸਾਰੇ ਲੋਕ ਨੇ, ਜਿੰਨੇ ਨਿਤਾਣੇ ਨੇ, ਜਿੰਨੇ ਸ਼ੋਸ਼ਣ ਦਾ ਸ਼ਿਕਾਰ ਨੇ, ਉਹਨਾਂ ਦਾ ਲੀਡਰ ਬਣ ਸਕਦੇ ਨੇ ਅਤੇ ਉਹ ਇਹਨਾਂ ਨੂੰ ਲੀਡਰ ਮੰਨ ਲੈਂਦੇ ਨੇ, ਉਸ ਵਕਤ ਫਿਰ ਇੰਡੀਅਨ ਸਟੇਟ ਸਿੱਖਾਂ ਦਾ ਬਾਰਡਰ, ਉਹਨਾਂ ਨੇ ਉਦੋਂ ਹੀ ਤੈਅ ਕਰ ਲਿਆ 75-77 ਤੋਂ ਹੀ ਵੀ ਇਹ ਇੱਕ ਵਾਰ ਵੱਡੇ ਕਿਸੇ ਕਨਫਲਿਕਟ ਉਲਝਾਉਣੇ ਨੇ। ਹੁਣ ਮੈਂ ਇਹ ਉਦਾਹਰਨ ਬਹੁਤ ਵਾਰ ਦਿੱਤੀ ਕਿ ਆਪਾਂ ਸਾਰੀ ਗੱਲ ਇੰਦਰਾ ਗਾਂਧੀ 'ਤੇ ਹੀ ਮੁਕਾਉਣੇ, ਹਾਲਾਂਕਿ ਇੰਦਰਾ ਗਾਂਧੀ ਇਹ ਸਾਰੇ ਹਮਲੇ ਦੇ ਵਿੱਚ ਸਭ ਤੋਂ ਵੱਡਾ ਦੋਸ਼ ਉਹਦੇ 'ਤੇ ਆਉਂਦਾ। ਪਰ ਉਹਦੇ ਨਾਲ ਜੇ ਤੁਸੀਂ ਇਹ ਦੇਖੋ ਕਿ ਸਿੱਖਾਂ ਦੇ ਖਿਲਾਫ ਇਹ ਸਾਰਾ ਜੋ ਕੁਛ ਵੀ ਚੱਲਿਆ, ਸਿੱਖਾਂ ਦੇ ਦਮਨ ਦਾ ਚੱਕਰ, ਉਹ ਤਾਂ 77 ਤੋਂ ਹੀ ਚੱਲ ਪਿਆ। ਉਦੋਂ ਇੰਦਰਾ ਗਾਂਧੀ ਦਿੱਲੀ ਦੀ ਗੱਦੀ 'ਤੇ ਨਹੀਂ ਬੈਠੀ ਸੀਗੀ, ਉਦੋਂ ਤਾਂ ਜਨਤਾ ਪਾਰਟੀ ਦੀ ਸਰਕਾਰ ਸੀਗੀ, ਮੁਰਾਰਜੀ ਦੇਸਾਈ ਸੀਗਾ। ਸਰ ਬੀਜ ਤਾਂ ਉੱਥੋਂ ਬੀਜੇ ਗਏ। ਸੋ ਜਦੋਂ ਤੁਸੀਂ ਇਹ ਅਸਲ ਕਾਰਨ ਲੱਭਣੇ ਨੇ ਤਾਂ ਤੁਹਾਨੂੰ ਥੋੜ੍ਹਾ ਹੋਰ ਡੀਪ ਜਾਣਾ ਪੈਣਾ। ਮੈਂ ਉਹ ਦਸਤਾਵੇਜ਼ ਦੇਖੇ, ਸਾਰੇ ਦਸਤਾਵੇਜ਼ਾਂ ਦੇ ਵਿੱਚ ਜਿਹੜੇ ਦਿੱਲੀ ਦਰਬਾਰ ਵੱਲੋਂ ਗੱਲਬਾਤ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ, ਬਹੁਤ ਸਾਰੀਆਂ 11 ਮੀਟਿੰਗਾਂ ਹੋਈਆਂ, ਕੁਛ ਗੁਪਤ ਮੀਟਿੰਗਾਂ ਵੀ ਹੋਈਆਂ, ਸਾਰੀਆਂ ਮੀਟਿੰਗਾਂ ਦਾ ਵੇਰਵਾ ਦਰਜ ਹੈਗਾ ਉਸ ਵਾਈਟ ਪੇਪਰ 'ਚ। 20 ਦੇ ਆਸ ਪਾਸ ਮੀਟਿੰਗਾਂ ਹੋਈਆਂ ਹੋਣੀਆਂ ਸਮਝੌਤੇ ਦੀਆਂ, ਧਰਮ ਯੁੱਧ ਮੋਰਚੇ ਵੇਲੇ। ਸਾਰੀਆਂ ਮੀਟਿੰਗਾਂ ਦੇ ਵਿੱਚ ਲੀਡਰ ਬਦਲਦੇ ਰਹਿੰਦੇ ਨੇ ਗੱਲਬਾਤ ਕਰਨ ਲਈ, ਪਰ ਅਫਸਰ ਨਹੀਂ ਬਦਲਦੇ। 4 ਅਫਸਰ ਲਗਭਗ ਸਾਰੀਆਂ ਮੀਟਿੰਗਾਂ 'ਚ ਨੇ, 3 ਤਾਂ ਹਨ ਹੀ ਜਿਹੜੇ ਫੈਸਲੇ ਲੈਂਦੇ ਨੇ, ਜਿਹੜੇ ਸਭ ਤੋਂ ਉੱਤੇ ਨੇ, ਉਹ ਨਹੀਂ ਬਦਲਦੇ ਅਫਸਰ। ਪ੍ਰਿੰਸੀਪਲ ਸੈਕਟਰੀ ਉਦੋਂ ਹੁੰਦਾ ਸੀਗਾ PC ਅਲੈਗਜ਼ੈਂਡਰ, PMO ਦਾ, ਉਹ ਸਾਰੀਆਂ ਮੀਟਿੰਗਾਂ 'ਚ ਰਿਹਾ, ਉਹ ਕਦੇ ਨਹੀਂ ਬਦਲਿਆ। ਇੰਡੀਆ ਦਾ ਹੋਮ ਸੈਕਟਰੀ ਸੀਗਾ TN ਚੰਦਰੋਪੇਦੀ, ਉਹ ਕਦੇ ਨਹੀਂ ਬਦਲਿਆ। ਇੰਡੀਆ ਦਾ ਕੈਬਨਿਟ ਸੈਕਟਰੀ ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਸੀਗਾ, ਉਹ ਕਦੇ ਨਹੀਂ ਬਦਲਿਆ। ਰਾਓ ਦਾ ਚੀਫ RN ਕਾਓ ਸੀਗਾ, ਜਿਹਨੇ ਸਾਰਾ ਕੁਛ ਪਲੈਨ ਕੀਤਾ, ਐਗਜੀਕਿਊਟ ਕੀਤਾ। ਉਹ ਅਫਸਰ 77 'ਚ ਵੀ ਉਹੀ ਸੀਗੇ, 75 'ਚ ਵੀ ਉਹੀ ਸੀਗੇ, 84-85 'ਚ ਵੀ ਉਹੀ ਸੀਗੇ। ਸੋ ਅੱਜ ਵੀ ਉਹਨਾਂ ਦੇ ਚੇਲੇ ਬਾਲ ਕੇ ਹੀ ਚਲੇ ਜਾਂਦੇ ਨੇ। ਬੜੀ ਦਿਲਚਸਪ ਗੱਲ ਇਹ ਹੈ, ਇੰਡੀਆ ਦਾ ਅੱਜ ਸਭ ਤੋਂ ਵੱਡਾ ਅਫਸਰ ਜਿਹੜਾ NSA ਆ, ਉਹ 67 ਬੈਚ ਦਾ। 67 ਵਾਲਾ ਪੋਲੀਟੀਸ਼ੀਅਨ ਕੋਈ ਨਹੀਂ ਲੱਭਣਾ ਸਾਨੂੰ, ਅਫਸਰ 67 ਬੈਚ ਵਾਲਾ ਹੈਗਾ ਜਿਹੜਾ ਸਭ ਤੋਂ ਉੱਪਰ ਵਾਲਾ। ਬਜ਼ੁਰਗ ਬੈਠੇ ਨੇ ਦੱਸ ਸਕਦੇ ਨੇ ਵੀ ਜਿਹੜਾ ਸਨ 67 ਦੇ ਵਿੱਚ ਕੋਈ ਲੀਡਰ ਸੀਗਾ ਅਤੇ ਅੱਜ ਹੋ ਗਿਆ, ਉਹਦਾ ਕਾਦੇ ਮਰ ਖੱਪ ਗਏ ਜਾਂ ਪੋਲੀਟੀਕਲੀ ਰੈਲੇਵੈਂਟ ਹੋ ਗਿਆ, ਅਫਸਰ ਹੈਗਾ ਉਹ। ਅਤੇ ਉਸੇ ਹੀ ਰਾਓ ਕਾਓ ਹੋਣਾ ਦਾ ਚੇਲਾ ਵਾਲਕਾ ਉਹ। ਤਾਂ ਬੁਨਿਆਦੀ ਇੱਕ ਇਹ ਬਹੁਤ ਅਹਿਮ ਵਜ੍ਹਾ ਹੈ ਕਿ ਸਿੱਖਾਂ ਦੀ ਜਿਹੜੀ ਕਪੈਸਿਟੀ ਆ ਕਿ ਸਿੱਖ ਆਪਣੀ ਲੜਾਈ ਦੇ ਨਾਲ ਨਾਲ ਹਰੇਕ ਨਿਮਾਣੇ ਨਿਤਾਣੇ ਦੀ ਧਿਰ ਬਣ ਕੇ ਲੜ ਸਕਦੇ, ਜਿਹੜੀ ਗੱਲ ਗਿਆਨੀ ਭਗਵੰਤ ਸਿੰਘ ਹੁਣੀ ਕਰਕੇ ਗਏ ਕਿ ਸਿੱਖ ਦੁਨੀਆ ਨੂੰ ਇੱਕ ਹਲੇਮੀ ਰਾਜ ਵਰਗਾ, ਇੱਕ ਨਿਆਂ ਵਾਲਾ ਰਾਜ ਦੇ ਸਕਦੇ ਆ, ਉਹਦੇ ਕਰਕੇ ਸਿੱਖ ਸਾਰਿਆਂ ਦੇ ਆਗੂ ਬਣ ਸਕਦੇ ਆ, ਇੱਕ ਇਹ ਵਜ੍ਹਾ। ਸੋ ਆਖਰੀ ਵਜ੍ਹਾ ਜਿਹੜੀ ਹੈਗੀ ਉਹਦੇ ਬਾਰੇ ਮੈਂ ਸਾਂਝ ਪਾਵਾਂ, ਉਹ ਇਹ ਕਿ ਕੁਛ ਵਜ੍ਹਾ ਹੁੰਦੀਆਂ ਨੇ ਜਿਹੜੀਆਂ ਮੌਕੇ ਦੇ ਹਾਲਾਤ ਕਰਕੇ ਹੁੰਦੀਆਂ ਨੇ, ਆ ਜਿਹੜੀਆਂ 4 ਦਾ ਮੈਂ ਜ਼ਿਕਰ ਕੀਤਾ। ਇੱਕ ਬੀਜ ਰੂਪ ਵਜ੍ਹਾ ਜਿਹਦੇ ਕਰਕੇ ਸਿੱਖਾਂ ਦਾ ਸਦਾ ਹੀ, ਚਾਹੇ ਕੋਈ ਤਖ਼ਤ ਦੇ ਉੱਤੇ ਆ ਕੇ ਬੈਠੇ, ਉਹਦੇ ਨਾਲ ਪੰਗਾ ਹੀ ਰਹਿੰਦਾ, ਉਹਦੇ ਨਾਲ ਸੰਗਰਾਮ ਹੀ ਰਹਿੰਦਾ। ਉਹ ਜਿਹੜਾ ਬੀਜ ਰੂਪ ਕਾਰਨ ਹੈ, ਜੇ ਉਹ ਆਪਾਂ ਨਹੀਂ ਸਮਝਾਂਗੇ ਤਾਂ ਜਿਹੜੇ ਮੌਕੇ ਦੇ ਹਾਲਾਤਾਂ ਦੇ ਬਣਾਏ ਹੋਏ ਕਾਰਨ ਨੇ, ਉਹਨਾਂ ਤੋਂ ਆਪਾਂ ਨੂੰ ਪੂਰੀ ਸਮਝ ਨਹੀਂ ਲੱਗਦੀ। ਉਹ ਜਿਹੜਾ ਬੀਜ ਰੂਪ ਕਾਰਨ ਹੈ ਉਹ ਇਹ ਆ ਕਿ ਗੁਰਮਤਿ ਦੀ ਅਤੇ ਵਿਪਰ ਦੀ ਰੀਤ ਦੀ ਆਪਸ ਦੇ ਵਿੱਚ ਪਰਸਪਰ ਵਿਰੋਧਤਾ ਹੈ। ਗੁਰਮਤਿ ਦੇ ਵਿੱਚ ਜੇ ਵਿਚਰਨਾ ਹੈ ਤਾਂ ਸਾਨੂੰ ਉਸ ਅਕਾਲ ਪੁਰਖ ਦੇ ਹੁਕਮ ਅਤੇ ਰਜ਼ਾ ਦੇ ਵਿੱਚ ਵਿਚਰਨਾ ਪੈਣਾ। ਸਾਨੂੰ ਸਰਬੱਤ ਦੇ ਭਲੇ ਦੇ ਅਸੂਲ ਦੇ ਉੱਤੇ, ਆਦਰਸ਼ ਦੇ ਉੱਤੇ, ਆਸ਼ੇ ਦੇ ਉੱਤੇ ਖੜ੍ਹਨਾ ਪੈਣਾ। ਸਾਨੂੰ ਇਹ ਸਮਾਜ ਸਾਂਝੀਵਾਲਤਾ ਵਾਲਾ ਬਣੇ, ਇਹਦੇ ਲਈ ਕਾਰਜ ਕਰਨਾ ਪੈਣਾ। ਸਾਨੂੰ ਇਹ ਰਾਜ ਹਲੇਮੀ ਬਣੇ, ਜਿੱਥੇ ਸਾਰਿਆਂ ਦੇ ਲਈ ਨਿਆਂ ਹੋਏ, ਸਾਰਿਆਂ ਦੀ ਰੱਖਿਆ ਹੋਏ, ਐਸੇ ਰਾਜ ਦੇ ਲਈ ਸਦਾ ਲੜਦੇ ਰਹਿਣਾ ਪੈਣਾ। ਜਿੱਥੋਂ ਵਿਪਰ ਦੀ ਰੀਤ ਹੈ, ਉਹਦਾ ਸੰਬੰਧ ਇਹ ਹੈ ਕਿ ਜਿਹੜਾ ਵਿਪਰ ਹੈ ਉਹ ਅਕਾਲ ਪੁਰਖ ਦੇ ਹੁਕਮ ਜਾਂ ਰਜ਼ਾ ਨੂੰ ਨਹੀਂ ਮੰਨਦਾ। ਜਿਹੜਾ ਵਿਪਰ ਹੈ ਉਹ ਆਪਣੀਆਂ ਗਿਆਨ ਇੰਦਰੀਆਂ ਤੋਂ ਜੋ ਗਿਆਨ ਪੈਦਾ ਹੁੰਦਾ, ਜੋ ਉਹਦੀ ਬੁੱਧੀ ਤੋਂ ਪੈਦਾ ਹੁੰਦਾ ਗਿਆਨ ਹੈ, ਉਸ ਨੂੰ ਸਭ ਤੋਂ ਉੱਤੇ ਮੰਨਦਾ। ਅਤੇ ਬੁੱਧੀ ਦੇ ਗਿਆਨ ਦੇ ਵਿੱਚੋਂ ਤਾਂ ਫਿਰ ਸ਼ੈਤਾਨੀ ਨਿਕਲਦੀ, ਸਾਜ਼ਿਸ਼ਾਂ ਨਿਕਲਦੀਆਂ, ਵਿਤਕਰਾ ਨਿਕਲਦਾ, ਇਹ ਵਿਕਾਰਾਂ ਦੇ ਆਧਾਰ 'ਤੇ ਲੋਭ ਲਾਲਚ ਬੇਸਬਰੀ ਨਿਕਲਦੀ, ਕਾਮਨਾਵਾਂ ਹੀ ਨਿਕਲਦੀਆਂ। ਸੋ ਜਦੋਂ ਵੀ ਇਸ ਬੀਜ ਰੂਪ ਜਿਹੜਾ ਕਾਰਨ ਹੈ, ਜਿੱਥੇ ਜੇ ਤਖ਼ਤ ਦੇ ਉੱਤੇ ਬੈਠਣ ਵਾਲਾ ਜਿਹੜੀ ਧਿਰ ਹੈ ਉਹ ਹੁਕਮ ਜਾਂ ਰਜ਼ਾ ਚੱਲਣ ਵਾਲੀ ਨਹੀਂ ਹੈ, ਉਹ ਗੁਰਮਤ ਦੇ ਉੱਤੇ ਨਹੀਂ ਚੱਲਣ ਵਾਲੀ ਹੋਏਗੀ, ਉਹ ਮਨਮਤ ਦੇ ਆਧਾਰ 'ਤੇ ਚੱਲਣ ਵਾਲੀ ਹੋਏਗੀ, ਉਹ ਵਿਪਰ ਦੀ ਰੀਤ 'ਤੇ ਚੱਲਣ ਵਾਲੀ ਹੋਏਗੀ, ਤਾਂ ਉਹਦੇ ਨਾਲ ਸਿੱਖਾਂ ਦਾ ਸੰਗਰਾਮ ਅਟੱਲ ਹੋਣਾ ਹੀ ਹੋਣਾ। ਅਤੇ ਜਦੋਂ ਵੀ ਮੌਕੇ ਦੇ ਕਾਰਨ ਬਣਦੇ ਨੇ, ਜਦੋਂ ਮੌਕੇ 'ਤੇ ਦਿੱਲੀ ਦੇ ਤਖ਼ਤ 'ਤੇ ਬੈਠਿਆਂ ਨੂੰ ਇਹ ਲੱਗਣ ਲੱਗੇਗਾ ਕਿ ਸਿੱਖ ਇਸ ਖਿੱਤੇ ਦੇ ਸਾਰੇ ਨਿਮਾਣੇ ਨਿਤਾਣੇ ਦੇ ਆਗੂ ਬਣਨ ਦੀ ਸਮਰੱਥਾ 'ਚ ਆ ਗਏ ਨੇ, ਉਦੋਂ ਹੀ ਤੁਹਾਡੇ ਖਿਲਾਫ਼ ਲੜਾਈ, ਤੁਸੀਂ ਹਮਲੇ 'ਤੇ ਆ ਜਾਓਗੇ। ਤਾਂ ਹੁਣ ਮੇਰੀ ਜਿਹੜੀ ਵਿਚਾਰ ਸੀਗੀ ਉਹਦਾ ਦੂਜਾ ਨੁਕਤਾ ਇਹ ਆ ਕਿ ਉਹਨਾਂ ਦਾ ਮੰਤਵ ਕਿਆ ਸੀਗਾ ਇਸ ਸਾਰੇ ਹਮਲੇ ਦਾ। ਜਦੋਂ ਕਿ ਸਮਝੌਤੇ ਦੇ ਬਹੁਤ ਸਾਰੇ ਮੌਕੇ ਸੀਗੇ ਜਿਹੜੇ ਉਹਨੇ ਨਹੀਂ ਵਰਤੇ, ਤਾਂ ਉਹ ਲੜ ਕੇ ਕਰਨਾ ਪ੍ਰਾਪਤ ਕਿਆ ਕਰਨਾ ਚਾਹੁੰਦੇ ਸੀਗੇ। ਤਾਂ ਪ੍ਰਾਪਤ ਕਰਨ ਦੇ ਵਿੱਚ ਉਹਨਾਂ ਦਾ ਇੱਕੋ ਹੀ ਬੁਨਿਆਦੀ ਨੁਕਤਾ ਸੀਗਾ, ਉਹ ਇਹ ਕਿ ਉਹ ਇਹ ਚਾਹੁੰਦੇ ਸੀਗੇ ਕਿ ਅਸੀਂ ਸਿੱਖਾਂ ਨੂੰ ਪੂਰੀ ਤਰ੍ਹਾਂ ਲੜਾਈ ਦੇ ਵਿੱਚ ਬੇਇੱਜ਼ਤ ਕਰਕੇ, ਜਲੀਲ ਕਰਕੇ ਹਰਾ ਦਈਏ। ਜਿਹੜਾ ਆਪਣੇ ਵਾਰੀ ਬਹੁਤ ਵਾਰ ਇਹ ਦਰਸਾਇਆ ਜਾਂਦਾ ਕਿ ਫੌਜ ਦਾ ਇਹ ਅੰਦਾਜ਼ਾ ਸੀਗਾ ਕਿ 2 ਘੰਟੇ ਦੇ ਵਿੱਚ ਅਸੀਂ ਜਦੋਂ ਐਡੀ ਵੱਡੀ ਤੋਪਖਾਨੇ ਜਾਣੇ, ਹੋਰ ਸਭ ਸਾਜੋ ਸਮਾਨ, ਟੈਂਕ, ਬਖਤਰਬੰਦ ਗੱਡੀਆਂ ਜਾਣੀਆਂ, ਤਾਂ ਅਬਲੇ ਤਾਂ ਸਾਂਝੀ ਹੋਣਾ ਨੇ ਹੱਥ ਖੜ੍ਹੇ ਕਰ ਦੇਣੇ ਆ, ਜੇ ਹੱਥ ਨਾ ਵੀ ਖੜ੍ਹੇ ਕੀਤੇ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਅਸੀਂ 2 ਘੰਟੇ ਦੇ ਵਿੱਚ ਉਹਨਾਂ ਨੂੰ ਹਰਾ ਦੇਵਾਂਗੇ। ਇਸ ਕਰਕੇ ਉਹਨਾਂ ਨੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ, ਪਹਿਲੇ 8 ਘੰਟੇ ਦੀ ਵੀਡੀਓਗ੍ਰਾਫੀ ਮੌਜੂਦ ਹੈ। ਜਗਦੀਸ਼ ਚੰਦਰ ਇੱਕ ਕੈਮਰਾਮੈਨ ਸੀਗੇ ਜਲੰਧਰ ਦੂਰਦਰਸ਼ਨ ਦੇ, ਜਿਨ੍ਹਾਂ ਨੇ ਉਹ ਕੀਤੀ ਹੋਈ। ਤਾਂ ਉਹ ਇਸ ਤਰੀਕੇ ਨਾਲ ਤੁਹਾਨੂੰ ਜਲੀਲ ਕਰਕੇ, ਤੁਹਾਨੂੰ ਬੇਇੱਜ਼ਤ ਕਰਕੇ, ਆਪਣੇ ਅਨੁਸਾਰ ਤੁਹਾਡੀ ਬਿਰਤੀ ਨੂੰ ਗੁਲਾਮ ਕਰਕੇ ਆਪਣੇ ਅਨੁਸਾਰ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੇ। ਜਿਹੜਾ ਨਸਲਕੁਸ਼ੀ ਦਾ ਆਪਾਂ ਜ਼ਿਕਰ ਕਰਦੇ ਹਾਂ, ਉਹ ਕਦੇ ਵੀ ਇੱਦਾਂ ਨਹੀਂ ਹੁੰਦਾ ਕਿ ਸਾਰੀ ਕੌਮ ਨੂੰ ਖਤਮ ਕਰ ਦਿੱਤਾ ਜਾਵੇ। ਸਦਾ ਹੀ ਜਿਹੜੀ ਤਕੜੀ ਧਿਰ ਹੁੰਦੀ ਉਹਦੀ ਇਹ ਇੱਛਾ ਹੁੰਦੀ ਆ ਕਿ ਜਿਹੜਾ ਗੁਲਾਮ ਹੈ ਉਹਦਾ ਸਰੀਰ ਵਰਤਣਾ ਹੈ। ਗੁਲਾਮ ਦਾ ਸਰੀਰ ਤਾਂ ਵਰਤਿਆ ਜਾ ਸਕਦਾ ਜੇ ਉਹ ਬਿਰਤੀ ਕਰਕੇ ਗੁਲਾਮ ਹੋ ਜਾਵੇ। ਅੱਜ ਜਿਹੜਾ ਵਿਪਰ ਹੈ ਉਹਨੇ ਸਾਰੀਆਂ ਬਾਕੀ ਜਾਤਾਂ ਦਾ ਸ਼ੋਸ਼ਣ ਕਰਨਾ ਹੁੰਦਾ, ਉਹਨਾਂ ਨੂੰ ਖਤਮ ਥੋੜ੍ਹੀ ਕਰ ਦਿੰਦਾ। ਉਹਨਾਂ ਦੇ ਸਿਰ ਦੇ ਉੱਤੇ ਉਹਨੇ ਆਪਣੇ ਲਕਸ਼, ਆਪਣੇ ਮੰਤਵ, ਆਪਣੇ ਨਿਸ਼ਾਨੇ ਪੂਰੇ ਕਰਨੇ ਹੁੰਦੇ। ਜਿਹੜਾ ਵਿਪਰ ਹੈ ਉਹ ਪਰਜੀਵੀ ਵਾਂਗੂ ਹੈ, ਜਿੱਦਾਂ ਤੁਹਾਡੇ ਸਰੀਰ ਦੇ ਉੱਤੇ ਜਾਂ ਪਸ਼ੂ ਦੇ ਸਰੀਰ ਦੇ ਉੱਤੇ ਚਿੱਚੜ ਲੱਗ ਜਾਂਦਾ ਨਾ, ਉਹ ਖੂਨ ਤਾਂ ਪਸ਼ੂ ਦਾ ਹੀ ਪੀਂਦਾ, ਉਹਦੇ ਸਿਰ ਦੇ ਉੱਤੇ ਜਿਉਂਦਾ। ਇਸ ਤਰ੍ਹਾਂ ਜਿਹੜਾ ਵਿਪਰ ਹੈ ਉਹ ਗੁਲਾਮ ਦੀ ਦੇਹ ਦੇ ਸਿਰ 'ਤੇ ਹੀ ਜਿਉਂਦਾ। ਉਹਨੇ ਤੁਹਾਨੂੰ ਸਰੀਰ ਕਰਕੇ ਨਹੀਂ ਖਤਮ ਕਰਨਾ ਹੁੰਦਾ, ਉਹਨੇ ਤੁਹਾਨੂੰ ਬੇਇੱਜ਼ਤ ਕਰਕੇ, ਬੇਗੈਰਤ ਕਰਕੇ, ਜਲੀਲ ਕਰਕੇ, ਬਿਰਤੀ ਕਰਕੇ ਗੁਲਾਮ ਕਰਨਾ ਹੁੰਦਾ ਤਾਂ ਕਿ ਉਹ ਤੁਹਾਡੇ ਸਰੀਰ ਦੀ ਯੋਗ ਵਰਤੋਂ ਕਰ ਸਕੇ। ਅੱਜ ਵੀ ਦਿੱਲੀ ਤਖ਼ਤ ਦਾ ਇਹੀ ਇੱਛਾ ਹੈ ਸਾਡੇ ਪ੍ਰਤੀ ਕਿ ਸਿੱਖ ਮੁਸਲਮਾਨਾਂ ਪ੍ਰਤੀ ਲੜਨਾ ਹੋਵੇ, ਕਸ਼ਮੀਰੀਆਂ ਪ੍ਰਤੀ ਲੜਨਾ ਹੋਵੇ, ਦਲਿਤਾਂ ਪ੍ਰਤੀ ਲੜਨਾ ਹੋਵੇ, ਉਹ ਤਮਿਲਾਂ ਪ੍ਰਤੀ ਲੜਨਾ ਹੋਵੇ, ਅਤੇ ਸਿੱਖ ਜਾਣ, ਸਿੱਖਾਂ ਦੀਆਂ ਫੌਜਾਂ ਹੀ ਜਾਣ, ਚਾਹੇ ਚੀਨ ਪ੍ਰਤੀ ਲੜਨਾ ਹੋਵੇ, ਜਿਹਦੇ ਖਿਲਾਫ਼ ਮਰਜ਼ੀ ਲੜਾਉਣਾ ਹੋਵੇ ਉਹ ਸਿੱਖ ਜਾਣ, ਪਰ ਸਿੱਖ ਆਪਣੇ ਲਈ ਨਾ ਲੜਨ ਜਾਂ ਨਿਤਾਣੇ ਲਈ ਨਾ ਲੜਨ, ਨਿਤਾਣੇ ਦੇ ਖਿਲਾਫ਼ ਲੜਨ। ਉਹ ਤਾਂ ਹੀ ਹੋ ਸਕਦਾ ਜੇ ਤੁਸੀਂ ਮਾਨਸਿਕ ਤੌਰ 'ਤੇ ਬਿਰਤੀ ਕਰਕੇ ਗੁਲਾਮ ਹੋ। ਉਹ ਤਾਂ ਹੁੰਦਾ ਜਦੋਂ ਤੁਹਾਨੂੰ ਉਹ ਜਲੀਲ ਕਰਕੇ, ਬੇਗੈਰਤ ਕਰਕੇ, ਬੇਅਣਖ ਕਰਕੇ ਤੁਹਾਨੂੰ ਛੱਡ ਦੇਣ। ਸੋ ਇਹ ਉਹਨਾਂ ਦਾ ਅਸਲ ਮੰਸ਼ਾ ਸੀਗਾ ਕਿ ਇਸ ਹਮਲੇ ਦੇ ਨਾਲ ਅਸੀਂ ਸਿੱਖਾਂ ਨੂੰ ਬਿਲਕੁਲ ਜਲਾਲਤ ਦੀ ਜ਼ਿੰਦਗੀ ਦੇ ਵਿੱਚ, ਬੇਗੈਰਤੀ ਜ਼ਿੰਦਗੀ ਦੇ ਵਿੱਚ ਧੱਕ ਦੇਵਾਂਗੇ ਅਤੇ ਆਪਣੇ ਅਨੁਸਾਰ ਵਰਤਾਂਗੇ। ਪਰ ਹੋਇਆ ਉੱਥੇ ਉਲਟ। ਸੰਤ ਜਰਨੈਲ ਸਿੰਘ ਜੀ ਜਾਂ ਉਹਨਾਂ ਦੇ ਨਾਲ ਜਿੰਨੇ ਸਿੰਘ ਸੀਗੇ ਉਹ ਪੂਰਨ ਪੁਰਖ ਸੀਗੇ, ਅਤੇ ਪੂਰਨ ਪੁਰਖ ਡੋਲਦੇ ਨਹੀਂ ਹੈ, ਅਤੇ ਜਦ ਉਹ ਨਹੀਂ ਡੋਲੇ ਤਾਂ ਉਹ ਖੇਡ ਉਲਟੀ ਪੈ ਗਈ। ਉਸ ਖੇਡ ਦੇ ਵਿੱਚੋਂ ਇਹ ਹੋਇਆ ਕਿ ਕੌਮ ਨੇ ਜਲੀਲ ਤਾਂ ਕਿੱਥੇ ਹੋਣਾ ਸੀਗਾ, ਕੌਮ ਹੋਰ ਸਵੈ ਮਾਣ ਦੇ ਨਾਲ ਭਰ ਗਈ। 200 ਸਿੰਘ ਦੇ ਆਸ ਪਾਸ ਉੱਥੇ ਲੜੇ ਸੀਗੇ, ਅਤੇ ਉਹਨਾਂ ਦੇ ਡੁੱਲੇ ਲਹੂ ਤੋਂ ਉਹਨਾਂ ਨੇ ਜੋ ਗੈਰਤ ਦਿਖਾਈ, ਜੋ ਅਣਕ ਦਿਖਾਈ ਉੱਥੇ 200 ਸਿੰਘਾਂ ਨੇ, ਉਸ ਦੇ ਸਦਕਾ ਮੁੜ ਕੇ ਲੜਨ ਵਾਲੇ ਹਜ਼ਾਰਾਂ 'ਚ ਹੋ ਗਏ, ਜਿਨ੍ਹਾਂ ਨੂੰ ਲੱਖਾਂ ਦੀ ਹਮਾਇਤ ਹੋ ਗਈ। ਜਿਹੜਾ ਮੁੜ ਕੇ ਇੱਕ ਦਹਾਕਾ ਸੰਘਰਸ਼ ਹੋਇਆ ਜਾਂ ਇਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਪਤਾ ਨਹੀਂ ਹੋਰ ਜਿੰਨਾ ਟਾਈਮ ਤੱਕ ਇਸ ਜੀਵਨ ਰਹਿਣਾ ਉਹਨਾਂ ਟਾਈਮ ਕਿੰਨਿਆਂ ਨੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਣੀ। ਉਹ ਖੇਡ ਉਲਟਾ ਪੈ ਗਿਆ ਕਿਉਂਕਿ ਮੋਹਰੇ ਪੂਰਨ ਪੁਰਖ ਸੀ। तो आखिरी गल मैं करनी कि इस तो अज का जो समा है तो जो आने वाला समा है वो बारे जिथों मैं गल शुरू की सी कि बाणियां कहानियां पुत सपुत करेन इसे ही प्रथाए भाई गुरदास जी का भी एक बचन है वो कहिंदे बा बाणियां कहानियां घर घर बह बह करन कपुत्ता आगू होए मुहाए दा साथ छड चुराहे सुत्ता जम्मी साख उजाड़दा गलिया सेती मीह कुरुत्ता दुखिया दुष्ट दुबाजरा खट्टर बलद जिमें हल जुत्ता। वो कहंदे कि कई ऐसे मनुख भी हुंदे ने जिहड़े अपने बजुर्गां दियां कारनामियां ते कहानियां ते साखियां ते फोका ही हंकार करी जांदे ने, घर बैठ के ललकारे मारी जांदे ने भी साढ़े बजुर्ग एडे वड्डे हुंदे सी, उन्होंने एडे वड्डे कारनामे कीते, उन्होंने अबदाली हराता, उन्होंने दिल्ली दी इंदिरा गांधी हराती, उन्होंने वैद्या सोध दिता और बेअंत कारनामे। वो कहिंदे घर बैठे बैठे बस फुकरियां वांगू ये सुनाई जांदे ने, घर बैठे करदे कुछ नहीं। वो कहिंदे वी सपुत नहीं बणदे, वो पुत भी नहीं रहिंदे, वो कपुत बन जांदे। तो वो जिहड़े कपुत ने वो क्या करदे ने, वो ऐसे कपुत्र जिहड़े वो महैण दा वो थोड़े आगू बन के, महैण कहिंदे ने कठ नूं, वो इकट्ठ दे आगू बन के मुड़ के जदों लोड़ पैंदी आ वो थानू चुराहे च छड के दौड़ जांदे ने। ते फिर जिहड़े वो लोग ने उन्हां दा हालात यह हुंदा वी जे कुरुत्ता मीह पै जाए तो जिहड़ी फसल है उहदी शाख उहदी डाली गल जांदी थल्ले, तो कहिंदा फिर थोड़ी उस कौम की साख है जिहड़ी वो गल जांदी, जिहड़ी साख गल जाए उहनू ना फुल लगदा ते ना उहनू कोई बीज लगदा ना फल लगदा। ते उस तरह के जिहड़े मनुख ने उहनां दे गुण दसे ने ते वह आप फिर क्या हुंदे ने, आप वो दुखीए हुंदे ने, आप को बहुत सुखी नहीं हुंदे, वो दुष्ट हुंदे ने। दुष्ट कौन है, जिहड़ा दूजे नूं दुख दिंदा वो दुष्ट बन जांदे ने, वो दुबाजरे वो दोगले बन जांदे ने, खट्टर मीने हुंदा ढीठ वो ढीठ बन जांदे ने, फिर जिन्नी मर्जी उहनां दी खिल्ली उड़ी जाए बेगैरत बन जांदे ने। सो हुण जो चल रहा वो इस प्रकार दा ही चल रहा, सरकार दिल्ली दरबार ने जो सिट्टे कढ़ने चाहे 84 च वो उस तो नहीं निकले, उस तो उल्ट निकले। वो कौम नूं हीणा करना चाहते सीगे, जलील करना चाहते सीगे, बिरती करके गुलाम करना चाहते सीगे, उल्टा कौम उन्हां शहादतां दे सदका स्वैमान नाल भर गए। फिर उन्होंने हुण कीता क्या है, वो हटे नहीं है उदों, उन्होंने कीता ये कि हुण ये जलील किदां करने ने। उन्होंने हौली हौली हरेक पार्टी दे विच, हरेक जथे दे विच, हरेक संस्था दे विच जिहड़ा बंदा गुरमत ते गुर इतिहास दे विच कोरा है, जिहड़ा बंदा दुनियादारी दी दलील दे विच बचन करके कर्म करके मूड़ मतदा है, जिहड़ा बंदा अहुदे प्राप्त करन दे लई अयोग होण दे बावजूद भी जां समय तो पहले ही बेसबरा है, जिहड़ा बंदा लालच करके पैसे दा धन पदार्थ इकट्ठा करन दे लई लोभी है, जिहड़ा बंदा रहत करके सिक्खी तो दूर है कुरैतां दे विच है, ऐसे बंदिआं नूं उन्होंने सारे जतन करके हरेक संस्था च हरेक पार्टी च ते हरेक जथे दे विच मोहरे लियाण दा जतन कीता। ये तुसीं अपने आले दुआले जो वरतारा वापरिया पिछले 40 साल जिहदे बारे अंदाजा लाया, तो होया ये कि जदों किसी भी संस्था दे विच इस तरह के आगू आ जाते ने तो जिहड़े बाकी ने उन्हां दे लई मरण हो जाता ना, वो अपनी संस्था अपनी जथेबंदी अपने जथे नूं छड सकदे ने ते ना उहदे लई चल सकदे ने। वो हौली हौली शरीर करके मन करके हीनता वाले पासे जाण लगदे। ਅਤੇ ਇਹ ਵਰਤਾਰਾ ਸਾਡੇ 'ਚ ਵਾਪਰ ਰਿਹਾ। ਅੱਜ ਜੋ ਸਾਡੀ ਹੀਣਤਾ ਹੈ, ਜਿਹਨੂੰ ਮਰਜ਼ੀ ਪੁੱਛ ਲਓ, ਚਾਹੇ ਧਾਰਮਿਕ ਮਸਲਾ, ਚਾਹੇ ਰਾਜਨੀਤਿਕ ਮਸਲਾ, ਚਾਹੇ ਸਮਾਜਿਕ ਮਸਲਾ, ਚਾਹੇ ਆਰਥਿਕ ਹੈ, ਹਰ ਪਾਸੇ, ਚਾਹੇ ਜਿਹੜੀਆਂ ਆਰਥਿਕ ਮਸਲੇ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ, ਜਿਨ੍ਹਾਂ ਬਾਰੇ ਆਪਾਂ ਨੂੰ ਇਹ ਆ ਵੀ ਇਹਨਾਂ ਨੇ ਸਿਆਸੀ ਅਹੁਦੇ ਲਈ ਨਹੀਂ ਲੜਨਾ ਹੈ, ਉਹਨਾਂ ਸਾਰੀਆਂ ਦੇ ਜਿਹੜੇ ਆਗੂ ਨੇ, ਜਿਹੜੇ ਸਭ ਤੋਂ ਹੀਣੇ ਆਗੂ ਨੇ, ਉਹਨਾਂ ਨੂੰ ਅਫਸਰਸ਼ਾਹੀ ਦੇ ਵਿੱਚ ਸਾਰੀ ਜਗ੍ਹਾ ਸਨਮਾਨ ਮਿਲੇਗਾ। ਜਿਹੜਾ ਕੋਈ ਸੱਚੀ ਗੱਲ ਕਹਿਣ ਵਾਲਾ, ਰਹਿਤ 'ਤੇ ਖੜ੍ਹਨ ਵਾਲਾ, ਗੁਰਮਤ ਨੂੰ ਜਾਣਨ ਵਾਲਾ, ਜਿਹੜਾ ਅਹੁਦਾ ਲੈਣ ਲਈ ਬੇਸਵਰਾ ਨਹੀਂ ਹੈ, ਜਿਹਨੂੰ ਲਾਲਚ ਨਹੀਂ ਹੈ, ਉਹਨੂੰ ਕੋਈ ਪਸੰਦ ਨਹੀਂ ਕਰਦਾ ਹੈ। ਐਡਮਿਨਿਸਟ੍ਰੇਸ਼ਨ 'ਚ ਜਿੰਨੇ ਹੀਣੇ ਨੇ, ਉਹਨਾਂ ਨੂੰ ਸਾਰਿਆਂ ਨੂੰ ਪਸੰਦ ਕੀਤਾ ਜਾਏਗਾ, ਤਾਂ ਕਿ ਲੋਕ ਇਹਨਾਂ ਰਾਹੀਂ ਸਾਡੇ ਕੋਲ ਆਉਣ। ਇਹ ਚੱਲ ਰਿਹਾ ਅਤੇ ਉਹਦਾ ਨਤੀਜਾ ਜੋ ਹੋਇਆ ਉਹ ਇਹ ਆ ਕਿ ਅੱਜ ਸਾਰੇ ਪਾਸੇ ਹੀ ਖਿਲਾਰਾ ਪੈ ਗਿਆ। ਜਿਹੜੀ ਭਾਈ ਗੁਰਦਾਸ ਜੀ ਦੇ ਮੈਂ ਬਚਨ ਤੁਹਾਡੇ ਨਾਲ ਸਾਂਝੇ ਕੀਤੇ, ਉਹਨਾਂ ਦੇ ਵਿੱਚ ਉਹ ਐਸੇ ਆਗੂਆਂ ਦੇ ਬਾਰੇ ਇੱਕ ਪੰਕਤੀ ਇਸ ਤੋਂ ਪਹਿਲਾਂ ਕਹਿੰਦੇ, ਉਹ ਕਹਿੰਦੇ, ਚਤੁੜ ਮਿੱਟੀ ਜਿਸ ਲੱਗੈ ਜਾਣੈ ਖਸਮ ਘੁਮਾਰਾ ਕੁੱਤਾ। ਉਹ ਕਹਿੰਦੇ ਕਿ ਜਿਹੜੇ ਕੁੱਤੇ ਨੂੰ ਉਹਦੀ ਪਿੱਠ 'ਤੇ ਨਾ ਮਿੱਟੀ ਲੱਗ ਜਾਏ, ਉਹਨੂੰ ਲੱਗਦਾ ਕਿ ਮੈਂ ਵੱਡੇ ਘੁਮਾਰਾਂ ਦਾ ਇੱਕ ਪਾਲਤੂ ਕੁੱਤਾ, ਉਹ ਹੰਕਾਰ 'ਚ ਆ ਜਾਂਦਾ। ਉਹ ਕਹਿੰਦੇ ਅਵਾਰਾ ਕੁੱਤਿਆਂ 'ਚ ਰਲਦਾ ਨਹੀਂ ਹੈ। ਇਹ ਜਿੰਨੇ ਸਾਰੇ ਇਸ ਤਰ੍ਹਾਂ ਦੇ ਹੋਛੇ ਹੀਣੇ ਲੀਡਰ ਹੁੰਦੇ ਨੇ, ਇਹਨਾਂ ਨੂੰ ਮਾੜਾ ਮੋਟਾ ਅਹੁਦਾ ਦਿੱਲੀ ਤੋਂ ਮਿਲ ਜਾਂਦਾ ਜਾਂ ਪੈਸਾ ਮਿਲ ਜਾਂਦਾ, ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਪੰਥ ਤੋਂ ਕੁਛ ਨਹੀਂ ਲੈਣਾ ਹੈ, ਲੋਕ ਸਾਡੇ ਕਿਆ ਲੱਗਦੇ ਆ। ਉਹ ਕਹਿੰਦਾ ਵੀ ਹੰਕਾਰ ਦੇ ਵਿੱਚ ਆ ਕੇ ਉਹ ਮਾੜੀ ਜਿਹੀ ਮਿੱਟੀ ਲਾਉਂਦੇ, ਕਹਿੰਦੇ ਇਹਨਾਂ ਨੂੰ ਕਲਗੀ ਕੁਲਗੀ ਕੋਈ ਨਹੀਂ ਦਿੰਦੇ, ਉਹ ਮਾੜੀ ਜਿਹੀ ਮਿੱਟੀ ਲਵਾ ਕੇ ਆਪਣੀ ਪਿੱਠ 'ਤੇ, ਅਤੇ ਉਹ ਕਹਿੰਦਾ ਬਾਦਸ਼ਾਹ ਵਾਂਗੂ ਫਿਰਦੇ ਨੇ ਵੀ ਸਾਡੇ ਕਲਗੀ ਲੱਗ ਗਈ। ਅਤੇ ਅਖੀਰ ਦੇ ਵਿੱਚ ਉਹਨਾਂ ਨੇ ਹੁੰਦਾ ਕਿਆ, ਉਹ ਵੀ ਇੱਕ ਪੰਕਤੀ ਹੁੰਦਾ ਉਹਨਾਂ ਨਾਲ ਇਹ ਆ, ਉਹ ਕਹਿੰਦੇ ਡਮ ਡਮ ਸਾਨ ਉਜਾੜੀ ਮੁੱਤਾ। ਉਹ ਕਹਿੰਦੇ ਇੱਦਾਂ ਦੇ ਸਾਰੇ ਆਗੂਆਂ ਦਾ ਹਾਲ ਇਹ ਹੁੰਦਾ ਕਿ ਮੁੜ ਕੇ ਉਹਨਾਂ ਦੇ ਸਿੰਘ ਦਾਗ ਕੇ ਅਤੇ ਉਹਨਾਂ ਨੂੰ ਉਜਾੜ 'ਚ ਛੱਡਿਆ। ਹੁਣ ਤੁਸੀਂ ਸਾਰੇ ਲੀਡਰਾਂ ਦਾ ਹਾਲ ਦੇਖ ਲਓ, ਦਿੱਲੀ ਵਾਲੇ ਸਾਰੇ ਉਹਨਾਂ ਕੋਲੋਂ ਆਪਣਾ ਕੰਮ ਕਰਾ ਕੇ ਉਹਨਾਂ ਦੇ ਸਿੰਘ ਦਾਗ ਕੇ ਉਜਾੜ 'ਚ ਛੱਡ ਦਿੰਦੇ, ਉਹ ਕਿਸੇ ਜੋਗੇ ਨਹੀਂ ਹੈ। ਹੌਲੀ ਹੌਲੀ ਉਹਨਾਂ 'ਤੇ ਫਿਰ ED ਦੇ ਕੇਸ ਪਾ ਕੇ ਜਿਹੜੇ ਪੈਸੇ ਪੂਹੇ ਇਕੱਠੇ ਕੀਤੇ ਹੁੰਦੇ ਉਹ ਵੀ ਖੋ ਕੇ ਲੈ ਜਾਂਦੇ। ਹੁਣ ਇਹ ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਦੇ ਹੁਣ ਸਿੰਘ ਦਾਗੇ ਗਏ ਨੇ ਕਿ ਇਹਨਾਂ ਕੋਲ ਕੋਈ ਅਹੁਦੇ ਨਹੀਂ ਰਹੇ। ਪੋਲੀਟੀਕਲ ਲੋਕਾਂ ਦੇ ਸਿੰਘ ਅਹੁਦੇ ਹੀ ਹੁੰਦੇ ਨੇ, ਅਹੁਦੇ ਕੋਈ ਰਹੇ ਨਹੀਂ, ਉਹ ਆਉਣੇ ਨਹੀਂ, ਅਤੇ ਹੁਣ ਇਹਨਾਂ ਨੂੰ ਉਜਾੜਾਂ 'ਚ ਛੱਡ ਕੇ ਆਉਣਾ। ਸੋ ਆਖਰੀ ਗੱਲ ਇਹ ਆ ਵੀ ਇਹ ਲੀਡਰਾਂ ਨਾਲ ਤਾਂ ਇਹ ਹੋਣੀ ਆ, ਅਤੇ ਲੀਡਰਾਂ ਨੂੰ ਬਰੇ ਕਰਕੇ ਸਿੱਖਾਂ ਨਾਲ ਕਿਆ ਹੋਣੀ, ਆਪਣੇ ਵਿਚਾਰਾਂ ਦਾ ਉਹ ਮਸਲਾ। ਆਪਣੇ ਜੋ ਸਿੱਟੇ ਉਦੋਂ ਨਹੀਂ ਕੱਢੇ ਜਾ ਸਕੇ ਉਹ ਹੁਣ ਕੱਢਣ ਦੀ ਉਹਨਾਂ ਨੇ ਟਰਾਈ, ਕਿ ਅਸੀਂ ਆਮ ਸਿੱਖਾਂ ਨੂੰ ਮਨ ਕਰਕੇ, ਬੁੱਧੀ ਕਰਕੇ ਉਜੱਡ, ਅਤੇ ਬਿਰਤੀ ਕਰਕੇ ਗੁਲਾਮ ਬਣਾਈਏ, ਅਤੇ ਗੁਲਾਮ ਬਣਾ ਕੇ ਆਪਣੇ ਅਨੁਸਾਰ ਵਰਤੀਏ ਆਪਣੇ ਹਿੱਤਾਂ ਦੇ ਲਈ, ਕਦੇ ਕ੍ਰਿਸਚੀਅਨਾਂ ਦੇ ਖਿਲਾਫ, ਕਦੇ ਕਸ਼ਮੀਰੀਆਂ ਦੇ ਖਿਲਾਫ, ਕਦੇ ਕਿਸੇ ਦੇ ਖਿਲਾਫ, ਕਦੇ ਕਿਸੇ ਦੇ ਖਿਲਾਫ। ਸੋ ਇਹ ਤੁਹਾਡੇ ਨਾਲ ਹੁਣ ਹੋਣਾ, ਹੋ ਹੀ ਰਿਹਾ ਕਿਸੇ ਨਾ ਕਿਸੇ ਰੂਪ 'ਚ। ਤਾਂ ਜੋ ਇਹਦਾ ਹੱਲ ਹੈ ਉਹਦੇ ਬਾਰੇ ਮੈਂ ਬੱਚਿਆਂ ਨੇ ਸਾਂਝਾ ਕਰਨਾ, ਜਿਹੜਾ ਮੈਂ 2-3 ਸਾਲ ਤੋਂ ਲਗਾਤਾਰ ਇਹ ਕਹਿੰਦਾ ਵੀ ਆਇਆ ਕਿ ਜਦੋਂ ਤੁਹਾਡੇ 'ਤੇ ਬਹੁਤ ਔਖੇ ਸਮੇਂ ਆਉਂਦੇ, ਬੰਦਾ ਆਪਣੇ ਵੱਡਿਆਂ ਦੀ, ਆਪਣੇ ਇਤਿਹਾਸ ਦੀ ਸ਼ਰਨ 'ਚ ਜਾਂਦਾ, ਉੱਥੋਂ ਸਿੱਖਦਾ ਕਿ ਉਹਨਾਂ ਆਪਣੇ ਵੱਡਿਆਂ ਨੇ ਚੁਣੌਤੀਆਂ ਦਾ ਕਿਸ ਤਰ੍ਹਾਂ ਸਾਹਮਣਾ ਕੀਤਾ। 18ਵੀਂ ਸਦੀ ਦੇ ਵਿੱਚ ਜਦੋਂ ਸਿੱਖਾਂ ਦਾ ਸਾਰਾ ਇੱਕ ਸੈਂਟਰਲ ਸਿਸਟਮ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਤੋਂ ਬਾਅਦ ਟੁੱਟ ਗਿਆ, ਉਸ ਤੋਂ ਬਾਅਦ ਸਿੱਖਾਂ ਨੇ ਜੋ ਖੜ੍ਹਾ ਕੀਤਾ, ਜਿੱਦਾਂ ਅੱਜ ਸਾਡਾ ਸਾਰਾ ਕੁਛ ਟੁੱਟ ਗਿਆ, ਉਹਨਾਂ ਨੇ 2-3 ਕੰਮ ਕੀਤੇ। ਇੱਕ ਕੰਮ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਛੋਟੇ ਛੋਟੇ ਜਥੇ ਬਣਾਏ, ਅਤੇ ਉਹਨਾਂ ਜਥਿਆਂ ਦੇ ਰਾਹੀਂ ਉਹਨਾਂ ਨੇ ਆਪ ਗੁਰਮਤਿ ਦੀ ਵਿੱਦਿਆ ਲਈ, ਦੂਜਿਆਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ। ਦੂਜਾ ਕੰਮ ਉਹਨਾਂ ਨੇ ਇਹ ਕੀਤਾ ਕਿ ਲੋੜਵੰਦ ਦੀ ਮਦਦ ਕੀਤੀ। ਤੀਜਾ ਕੰਮ ਉਹਨਾਂ ਨੇ ਇਹ ਕੀਤਾ ਕਿ ਨਿਤਾਣੇ ਦੀ ਯਥਾ ਸ਼ਕਤ ਰੱਖਿਆ ਕੀਤੀ। ਇਹ ਛੋਟੇ ਛੋਟੇ ਜਥੇ, ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇਹ ਨਹੀਂ ਗਿਣਾਇਆ ਕਿ ਮੈਂ ਬਹੁਤ ਵੱਡਾ ਅਤੇ ਮੈਂ ਕੋਈ ਸੇਵਾ ਨਹੀਂ ਲੈਣੀ। ਭਾਈ ਮਨੀ ਸਿੰਘ ਹੋਣਾ ਨੇ ਜਦੋਂ ਸਭ ਤੋਂ ਪਹਿਲਾਂ ਆ ਕੇ, ਜਦੋਂ ਮਾਤਾ ਜੀ ਹੋਣਾ ਨੇ ਉਹਨਾਂ ਨੂੰ ਦਿੱਲੀ ਤੋਂ ਭੇਜਿਆ, ਜਦੋਂ ਉਹ 1726 ਦੇ ਆਸ ਪਾਸ ਆਏ, ਤਾਂ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਲਈ ਜਥਾ ਬਣਾਇਆ, ਉਹਦੇ ਵਿੱਚ ਉਹ ਆਪ ਖੁਦ ਹੈੱਡ ਗ੍ਰੰਥੀ ਸੀਗੇ। ਬਾਬਾ ਦੀਪ ਸਿੰਘ ਜੀ ਸ਼ਹੀਦ ਦੇਗਚੀ ਸੀਗੇ, ਦੀਵਾਨ ਦਰਬਾਰਾ ਸਿੰਘ ਜਿਹੜੇ ਪੰਥ ਦੇ ਮੁੜ ਕੇ ਦੀਵਾਨ ਬਣੇ, ਜਥੇਦਾਰ ਬਣੇ, ਉਹ ਨਿਸ਼ਾਨਚੀ ਸੀਗੇ। ਭਾਈ ਕਪੂਰ ਸਿੰਘ ਜੀ ਨਗਾਰਚੀ ਸੀਗੇ, ਜਿਹੜੇ ਸਭ ਤੋਂ ਵੱਡੇ ਸਿੱਖ ਸੀਗੇ, ਉਹਨਾਂ ਨੇ ਆਪ ਆਪਣੇ ਹੱਥੀਂ ਸੇਵਾ ਕਰ ਕਰਕੇ ਜਥੇ ਖੜ੍ਹੇ ਕੀਤੇ। ਸੋ ਬਿਲਕੁਲ ਗਰਾਊਂਡ ਤੋਂ ਸ਼ੁਰੂ ਕੀਤਾ ਕੰਮ। ਸਾਡੀ ਵੀ ਅੱਜ ਇੱਦਾਂ ਸਥਿਤੀ ਬਣ ਗਈ ਆ ਕਿ ਜਿਹੜੀਆਂ ਉੱਪਰ ਵੱਡੀਆਂ ਸੰਸਥਾਵਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਵੱਡੀਆਂ ਨੂੰ ਠੀਕ ਕਰਨਾ ਹੁਣ ਵੱਸ ਦਾ ਗੱਲ ਨਹੀਂ ਰਹਿ ਗਿਆ। ਹੁਣ ਬਿਲਕੁਲ ਗਰਾਊਂਡ ਤੋਂ ਉੱਪਰ ਨੂੰ ਖੜ੍ਹੇ ਹੁੰਦੇ ਜਾਣਾ। ਉਦੋਂ ਵੀ 20-25 ਸਾਲ ਲੱਗੇ। 20-25 ਸਾਲ ਦੇ ਵਿੱਚ ਚਨਾਹ ਤੋਂ ਲੈ ਕੇ ਘੱਗਰ ਤੱਕ, ਜਮਨਾ ਤੱਕ ਦੇ ਇਲਾਕੇ 'ਚ ਜਥੇ ਬਣੇ। 20 ਸਾਲ 66 ਜਥੇ ਬਣ ਗਏ ਸੀਗੇ, ਜਿਨ੍ਹਾਂ ਦਾ ਇਤਿਹਾਸ ਨਾਂ ਦਾ ਹੋਰ ਵੀ ਛੋਟੇ ਹੋਣਗੇ। ਉਹਨਾਂ ਸਾਰਿਆਂ ਨੂੰ ਰਲ ਕੇ ਫਿਰ ਇੱਕ ਕੇਂਦਰੀ ਜਥੇਬੰਦੀ ਬਣੀ, ਪਰ ਫਿਰ ਵੀ ਲੀਡਰਸ਼ਿਪ ਡੀਸੈਂਟਰਲਾਈਜ਼ ਰਹੀ। ਅਗਵਾਈ ਇੱਕ ਬੰਦੇ ਦੀ ਬਜਾਏ 5 ਸਿੰਘਾਂ ਕੋਲ ਰਹੀ। 5 ਸਿੰਘ ਵੀ ਪੱਕੇ ਨਹੀਂ, ਜਿੱਦਾਂ ਹੁਣ 5 ਸਿੰਘ ਪੱਕੇ ਹੀ ਕਰ ਦਿੰਦੇ ਆ। 5 ਸਿੰਘ ਵੀ ਹਰੇਕ ਗੁਰਮਤੇ ਵੇਲੇ ਵੱਖਰੇ ਹੁੰਦੇ ਸੀਗੇ। ਅਤੇ ਲੀਡਰਸ਼ਿਪ ਕਿਸੇ ਬੰਦੇ ਦੀ ਨਹੀਂ ਰਹੀ, ਲੀਡਰਸ਼ਿਪ ਗੁਰਮਤੇ ਦੀ ਰਹੀ। ਨੀਤੀ ਦੇ ਪੱਧਰ 'ਤੇ ਜੋ ਗੁਰਮਤਾ ਹੋ ਗਿਆ, ਉਸ ਗੁਰਮਤੇ ਨੂੰ ਲਾਗੂ ਕਰਨ ਦੇ ਲਈ ਜਥੇ ਆਪਣੇ 'ਚੋਂ ਆਗੂ ਨੂੰ ਜ਼ਿੰਮੇਵਾਰੀ ਦਿੰਦੇ ਸੀਗੇ। ਕੋਈ ਆਗੂ ਨੀਤੀ ਦੇ ਤੌਰ 'ਤੇ ਫੈਸਲਾ ਨਾ ਲੈਂਦਾ, ਜਿੱਦਾਂ ਅੱਜ ਸਾਰੀਆਂ ਪਾਰਟੀਆਂ, ਸਾਰੀਆਂ ਜਥੇਬੰਦੀਆਂ 'ਚ ਹੋ ਰਿਹਾ। ਵੀ ਕਿਸੇ ਵੀ ਪਾਰਟੀ ਦੀ ਖਬਰ ਪੜ੍ਹ ਲਓ, ਵੀ ਕੋਰ ਕਮੇਟੀ ਦੀ ਮੀਟਿੰਗ ਹੋਈ, ਸਾਰੀ ਮੀਟਿੰਗ ਦਾ ਸਿੱਟਾ ਕਿਆ ਨਿਕਲਿਆ ਕਿ ਉਹ ਸਾਰੇ ਲਿਖ ਕੇ ਇੱਕ ਮਤਾ ਪਾਸ ਕਰਕੇ ਦੇ ਦਿੰਦੇ ਆ ਵੀ ਫੈਸਲਾ ਲੈਣ ਦੇ ਅਧਿਕਾਰ ਸਾਡੇ ਪ੍ਰਧਾਨ ਸਾਹਿਬ ਨੂੰ ਦਿੱਤੇ ਗਏ। ਆਹ ਸਾਰੀ ਕੋਰ ਕਮੇਟੀ ਕਿਸੇ ਵੀ ਪਾਰਟੀ ਦੇ ਇਹੀ ਹੁੰਦਾ, ਭਾਵ ਕਿ ਤੁਸੀਂ ਇੱਕ ਬੰਦੇ ਨੂੰ ਆਪਣਾ ਆਗੂ ਮੰਨ ਲਿਆ। ਸਿੱਖਾਂ ਦੇ ਵਿੱਚ ਨੀਤੀ ਪੱਧਰ 'ਤੇ ਕਿਸੇ ਬੰਦੇ ਨੂੰ ਆਗੂ ਮੰਨਣ ਦੀ ਪ੍ਰਥਾ ਨਾ ਸਰ। ਅੱਜ ਇਹ ਵਿਪਰ ਦੀ ਰੀਤ ਹੈ ਜਦ ਅਸੀਂ ਕਹੀ ਜਾਂਦੇ ਹਾਂ ਕਿ ਸਾਡੇ ਕੋਈ ਆਗੂ ਨਹੀਂ ਹੈ। ਅੰਗਰੇਜ਼ਾਂ ਨੇ ਸਿੱਖਾਂ ਦੇ ਵਿੱਚੋਂ ਦੋ ਚੀਜ਼ਾਂ ਖਤਮ ਕੀਤੀਆਂ ਜਿਨ੍ਹਾਂ ਨੂੰ ਪੁਨਰ ਸੁਰਜੀਤ ਕਰਨ ਦੀ ਲੋੜ ਹੈ। ਇੱਕ ਚੀਜ਼ ਉਹਨਾਂ ਨੇ ਅਕਾਲੀ ਖਤਮ ਕੀਤੇ, ਜਿਨ੍ਹਾਂ ਦੇ ਉੱਤੇ ਸਿੱਖਾਂ ਦੀ ਸਾਰੀ ਪੋਲੀਟੀਕਲ ਟੇਕ ਸੀ। ਦੂਜਾ ਗੁਰਮਤਾ ਖਤਮ। ਹੁਣ ਅਕਾਲੀ ਖਤਮ ਕੀਤੇ, ਉਹਨਾਂ ਨੇ ਲਾਹੌਰ ਦਰਬਾਰ ਦੇ ਜਿਹੜੇ ਸਰਦਾਰ ਸੀਗੇ ਜਾਂ ਉਹਨਾਂ ਦੀ ਸੈਨਾ ਸੀ ਉਹ ਨਹੀਂ ਖਤਮ ਕੀਤੀ, ਉਹਨਾਂ ਨੇ ਅਕਾਲੀ ਖਤਮ ਕੀਤੇ ਜਿਹੜੇ ਕੁਛ 100 ਸੀਗੇ, ਹੋਰ ਫੌਜ ਕੋਈ ਨਹੀਂ ਮਾਰੀ, ਅਤੇ ਇੱਕ ਗੁਰਮਤਾ ਬੰਦ ਕਰਾਇਆ। ਹੁਣ ਦੇਖੋ ਆਹ ਆਪਾਂ ਐਡਾ ਵੱਡਾ ਹਾਲ ਹੈ, ਇਹਦੀ ਛੱਤ ਹੈ, ਇਹ ਛੱਤ ਦੀ ਕੱਧ 'ਤੇ ਟਿੱਕੀ ਹੋਈ, ਇਹਦੇ ਥੱਲੇ ਇੱਕ ਅੱਜ ਕੱਲ੍ਹ ਜਦ ਕੰਸਟਰਕਸ਼ਨ ਕਰਦੇ ਹਾਂ ਕਿ ਇੱਕ ਡਾਊਨ ਬੀਮ ਪਾਉਂਦੇ ਨੇ, ਉਹ ਡਾਊਨ ਬੀਮ ਦੇ ਸਿਰ ਦੇ ਉੱਤੇ ਛੱਤ ਖੜ੍ਹੀ ਹੁੰਦੀ, ਉਹ ਛੱਤ ਦੀ ਜਿਹੜੀ ਟੇਕ ਹੈ ਉਸ ਬੀਮ ਦੇ ਉੱਤੇ ਹੈ, ਪਰ ਉਸ ਬੀਮ ਦੇ ਥੱਲੇ ਵੀ ਹੋਰ ਬੀਮ ਨੇ। ਜਿੱਥੇ ਆਹ ਗੈਲਰੀ ਬਣੀ ਹੋਈ ਇੱਥੇ ਵੀ ਇੱਕ ਬੀਮ ਹੋਏਗਾ, ਇਸ ਬੀਮ ਦੇ ਉੱਤੇ ਵੀ ਉਹਦੇ ਕੁਛ ਵਜਨ ਹੈ, ਫਿਰ ਇੱਕ ਬੀਮ ਜਿੱਥੇ ਤੁਸੀਂ ਫਰਸ਼ ਲਾਇਆ ਹੋਇਆ ਉੱਥੇ ਹੋਏਗਾ, ਉਹਦੇ ਉੱਤੇ ਵੀ ਕੁਛ ਉਹਦਾ ਵਜਨ ਹੈ, ਉਹ ਵੀ ਟੇਕ ਹੈ ਉਸ ਛੱਤ ਦੀ। ਪਰ ਇਹ ਜਿੰਨੀਆਂ ਸਾਰੀਆਂ ਛੋਟੀਆਂ ਟੇਕਾਂ ਨੇ, ਇਹਦੀ ਇੱਕ ਆਧਾਰ ਟੇਕ ਹੈ। ਇਹ ਸਾਰੇ ਪਿਲਰ ਜਿੱਥੇ ਜਾ ਕੇ ਧਰਤੀ 'ਤੇ ਟੱਚ ਕਰਦੇ ਨੇ, ਸਾਰਾ ਵਜਨ ਤਾਂ ਧਰਤੀ 'ਤੇ ਹੈ ਨਾ, ਉਹ ਆਧਾਰ ਟੇਕ ਹੈ ਜਿਹੜੀ, ਉਹ ਨਿਸ਼ਕਾਮ ਅਕਾਲੀ ਹੁੰਦੇ ਸੀਗੇ, ਜਿਨ੍ਹਾਂ ਦੇ ਨਿੱਜੀ ਕਿਰਦਾਰ 'ਤੇ ਵੀ ਅਤੇ ਜਿਨ੍ਹਾਂ ਦੇ ਜਥੇ ਦੇ ਪੰਥਕ ਸਾਂਝੇ ਕਿਰਦਾਰ 'ਤੇ ਵੀ ਕੋਈ ਸਵਾਲ ਨਾ ਚੁੱਕ ਸਕੇ। ਐਸੇ ਅਕਾਲੀ ਸੀਗੇ ਜਿਹੜੇ ਉਸ ਵਕਤ ਰਾਜਨੀਤਿਕ ਲੋਕਾਂ ਦੇ ਕੁੰਡੇ ਦਾ ਕੰਮ ਕਰਦੇ ਸੀਗੇ ਕਿ ਭਾਈ ਤੁਸੀਂ ਗਲਤ ਪਾਸੇ ਜਾ ਰਹੇ। ਉਹ ਅਕਾਲੀ ਗੁਰਦੁਆਰੇ, ਗੁਰਧਾਮ, ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਵੀ ਆਪ ਸਿੱਧੇ ਨਾ ਸਾਂਦੇ, ਉੱਥੇ ਵੀ ਉਹ ਕੁੰਡਾ ਬਣ ਕੇ ਚੱਲਦੇ ਸੀਗੇ ਕਿ ਭਾਈ ਤੁਸੀਂ ਗਲਤ ਜਾ ਰਹੇ। ਉਹ ਅਕਾਲੀ ਜਿਹੜੇ ਸਾਰੇ ਸਿੱਖਾਂ ਦੇ ਸਟਰਕਚਰ ਦਾ ਆਧਾਰ ਟੇਕ ਨੇ, ਉਹਨਾਂ ਉਸੇ ਜਿਹੇ ਜਥਿਆਂ ਨੂੰ ਪੁਨਰ ਸੁਰਜੀਤ ਕੀਤੇ ਤੋਂ ਬਿਨਾਂ ਸਿੱਖਾਂ ਦੀ ਪੋਲੀਟਿਕਸ ਅਤੇ ਸਿੱਖਾਂ ਦੀ ਜਿਹੜੀ ਗੁਰਮਤ ਦੀ ਲਹਿਰ ਹੈ ਉਹ ਸਹੀ, ਬਹੁਤਾ ਲੰਬਾ ਟਾਈਮ ਸਹੀ ਦਿਸ਼ਾ 'ਚ ਨਹੀਂ ਚੱਲ ਸਕਦੀ। ਜਦੋਂ ਇਹ ਅਕਾਲੀ ਦਲ ਬਣਿਆ ਉਦੋਂ ਇਹ ਇੱਦਾਂ ਦਾ ਹੀ ਜਥਾ ਬਣਿਆ ਸੀਗਾ ਸ਼ੁਰੂ 'ਚ ਪਹਿਲੇ 5 ਸਾਲ ਉਹਨਾਂ ਨੇ ਸਟਰਗਲ ਕੀਤੀ ਸਾਰੇ ਹੌਲ ਜਥਿਆਂ ਨੇ ਗੁਰਦੁਆਰਿਆਂ ਦੇ ਪ੍ਰਬੰਧ ਠੀਕ ਕੀਤੇ ਪਰ ਆਪ ਕਿਸੇ ਪ੍ਰਬੰਧ 'ਚ ਨਹੀਂ ਆਏ ਉਹ ਤਾਂ ਬਾਅਦ ਦੇ ਵਿੱਚ ਜਦੋਂ ਵੋਟਾਂ ਦਾ ਮਸਲਾ ਖੜ ਗਿਆ ਵੋਟਾਂ ਵਾਲੇ ਚੱਕਰ ਦੇ ਵਿੱਚ ਅੰਗਰੇਜ਼ਾਂ ਨੇ ਘੁਮਾ ਫਿਰਾ ਕੇ ਉਹਨਾਂ ਨੂੰ ਲੈ ਕੇ ਆਉਂਦਾ ਵਿੱਚ ਸੋ ਅੱਜ ਵੀ ਇਹ ਜ਼ਰੂਰਤ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਐਸੇ ਥੋੜ੍ਹੇ ਥੋੜ੍ਹੇ ਜਿਹੜੇ ਥੋੜ੍ਹੇ ਹੀ ਬੰਦੇ ਹੋਣਗੇ ਇਸ ਤਰ੍ਹਾਂ ਦੇ ਰੋਲ 'ਚ ਆਉਣਗੇ ਜਿਹੜੇ ਰਹਿਤ 'ਚ ਵੀ ਪੂਰੇ ਹੋਣ ਜਿਹੜੇ ਸੰਗਰਾਮ 'ਚ ਵੀ ਅੱਗੇ ਹੋਣ ਅਤੇ ਜਿਹੜੇ ਅਹੁਦੇ ਦੀ ਲਾਲਸਾ ਨਾ ਕਰਨ ਜਿਹੜੇ ਧਨ ਪਦਾਰਥ ਦੀ ਲਾਲਸਾ ਨਾ ਕਰਨ ਇੱਕ ਪੂਰੇ ਤਹਿਸੀਲ ਦੇ ਵਿੱਚੋਂ 10-10 5-5 20-20 ਬੰਦੇ ਨਿਕਲਣਗੇ ਇੰਦੂ ਜ਼ਿਆਦਾ ਨਹੀਂ ਹੋਣਗੇ ਬਟ ਉਹ ਹੈਗੇ ਜ਼ਰੂਰ ਇਹ ਆਪਾਂ ਨੂੰ ਵੀ ਆਪਣੇ 'ਚ ਵੰਡਣ ਦੀ ਲੋੜ ਹੈ ਵੀ ਕਿਹੜੇ ਹੈਗੇ ਸ਼ਖਸੀਅਤ ਆ ਜਿਹੜੀ ਇਸ ਤਰ੍ਹਾਂ ਬੇਗਰਜ ਹੋ ਕੇ ਸਰਗਰਮੀ ਕਰ ਸਕਦੀਆਂ ਅਤੇ ਕਿਹੜੇ ਹੈਗੇ ਆ ਜਿਹੜੇ ਅਹੁਦਿਆਂ ਦੇ ਲਾਇਕ ਹੈ ਕੱਲ੍ਹ ਨੂੰ ਸ਼੍ਰੋਮਣੀ ਕਮੇਟੀ ਆਉਣੀ ਆ ਸ਼੍ਰੋਮਣੀ ਕਮੇਟੀ 'ਚ ਇਹ ਨਹੀਂ ਹੈ ਕਿ ਇਸ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਉਹਨਾਂ ਦਾ ਕੋਈ ਰੋਲ ਹੀ ਨਾ ਹੋਵੇ ਉਹਨਾਂ ਦਾ ਰੋਲ ਇਹ ਚਾਹੀਦਾ ਕਿ ਉਹ ਉਸ ਇਲਾਕੇ ਦਾ ਜਿਹੜਾ ਸਭ ਤੋਂ ਯੋਗ ਸੱਜਣ ਹੈ ਉਹਨੂੰ ਚੁਣ ਕੇ ਸੰਗਤ ਦੇ ਸਾਹਮਣੇ ਪੇਸ਼ ਕਰਨ ਨਾ ਕਿ ਆਪਣੇ ਆਪ ਨੂੰ ਹੁਣ ਆਪਣੇ ਦੋ ਤਰ੍ਹਾਂ ਗੱਲ ਚੱਲਦੀ ਕਿ ਜਿਹੜੇ ਗੁਰਮਤ ਦੇ ਗਾਡੀ ਰਾਹ 'ਤੇ ਚੱਲਣ ਵਾਲੇ ਸ਼ਖਸੀ ਤੌਰ 'ਤੇ ਬਹੁਤ ਉੱਚੀ ਜ਼ਿੰਦਗੀ ਜਿਉਂਦੇ ਨੇ ਉਹ ਬਿਲਕੁਲ ਹੀ ਸੰਸਾਰ ਤੋਂ ਬਾਹਰ ਹੋ ਜਾਂਦੇ ਨੇ ਸਿੱਧਾ ਵਾਂਗੂ ਉਹ ਯੋਗ ਬੰਦੇ ਦੇ ਉੱਤੇ ਹੱਥ ਹੀ ਨਹੀਂ ਰੱਖਦੇ ਸੋ ਇਹ ਇੱਕ ਬਹੁਤ ਤਵਾਜਨ ਬੈਲੈਂਸ ਬਣਾ ਕੇ ਚੱਲਣ ਵਾਲੀ ਗੱਲ ਹੈ ਗੱਲ ਔਖੀ ਨਹੀਂ ਹੈ ਸੋ ਆਪਾਂ ਪਾਤਸ਼ਾਹ ਮਿਹਰ ਕਰਨ ਕਿ ਆਪਾਂ ਜਿਹੜਾ ਅਗਲਾ ਰਾਹ ਹੈ ਉਹ ਇਸੇ ਵਿੱਚ ਪਿਆ ਕਿ ਆਪਾਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਐਸੇ ਸੱਜਣਾਂ ਦੀ ਨਿਸ਼ਾਨਦੇਹੀ ਕਰੀਏ ਜਿਹੜੇ ਬੇਗਰਜ ਹੋ ਕੇ ਪੰਥ ਦੇ ਰਾਜਸੀ ਧਾਰਮਿਕ ਸਮਾਜਿਕ ਮਸਲਿਆਂ ਦੇ ਲਈ ਸਰਗਰਮੀ ਕਰ ਸਕਣ ਅਤੇ ਜਿਨ੍ਹਾਂ ਦੀ ਲੀਡਰਸ਼ਿਪ ਕਿਸੇ ਬੰਦੇ ਦੀ ਬਜਾਏ ਗੁਰਮਤੇ ਤੋਂ ਤੈਅ ਹੁੰਦੀ ਹੋਵੇ ਸਾਂਝੀ ਲੀਡਰਸ਼ਿਪ ਰਾਹੀਂ ਜਿਹੜੇ ਚੱਲ ਸਕਣ ਇਹ ਦੋ ਨੁਕਤੇ ਜੇ ਅਸੀਂ ਸੁਰਜੀਤ ਕਰ ਲਾਂਗੇ ਉਸ ਤੋਂ ਬਾਅਦ ਹੀ ਕੋਈ ਸਿੱਖਾਂ ਦੀ ਗੱਲ ਸਹੀ ਪਾਸੇ ਚੱਲਣੀ ਨਹੀਂ ਜੋ ਮਰਜ਼ੀ ਆਪਾਂ ਯਤਨ ਕਰੀਏ ਆਪਣੇ ਬਜ਼ੁਰਗਾਂ ਨੇ ਵੀ ਕੀਤੇ ਨੇ ਪਿਛਲੇ 100 ਸਾਲ 'ਚੋਂ ਸਿੱਧੇ ਪਾਸੇ ਗਏ ਨਹੀਂ ਨਤੀਜਾ ਨਹੀਂ ਨਿਕਲਿਆ ਹੈ ਕੋਈ ਵੀ ਕੁਰਬਾਨੀਆਂ ਹੋ ਸਕਦੀਆਂ ਨੇ ਸ਼ਹਾਦਤਾਂ ਹੋ ਸਕਦੀਆਂ ਨੇ ਉਹਨਾਂ ਦੇ ਨਾਲ 10ਵੇਂ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਸਕਦੀ ਜੇ ਦੁਨਿਆਵੀ ਤੌਰ 'ਤੇ ਕੋਈ ਫਰਕ ਪਾਉਣੇ ਨੇ ਤਾਂ ਜੋ ਪੰਥ ਦੀ ਦੁਨੀਆਦਾਰੀ ਦੀ ਰਹਿਤ ਹੈ ਚੱਲਣ ਦੀ ਉਹ ਸਾਨੂੰ ਪੁਨਰ ਸੁਰਜੀਤ ਕਰਨੀ ਪੈਣੀ ਉਸ ਤੋਂ ਬਿਨਾਂ ਰਾਹ ਜਿਹੜੇ ਉਹ ਸਫਾਲੇ ਨਹੀਂ ਹਨ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।